श्री परमात्मने नमः। यथार्थ गीता श्रीमद् भगवद् गीता उपसंहार। अक्सर टीकावां विच लोकी नवी गल खोजदे हन, पर असल विच सच तां सच है, ओह ना नवा हुंदा है अते ना पुराना पैंदा है। नवियां गल्लां तां अखबारां विच छपदियां रहिंदियां हन, जो मिटदियां बणदियां घटनावां हन। सच अपरिवर्तनशील है, तां कोई होर कुछ की कहेगा। जे ओह कहिंदा है तां उसने पाया नहीं है। हर महापुरश जे आप चल के उस निशाने तक पहुंच गया तां इक्को गल कहेगा, ओह समाज विच दरार जां फुट नहीं पा सकदा। जे पौंदा है तां जाहिर है कि उसनू प्राप्ति नहीं होई। श्री कृष्ण भी उसे सच नू कहंदे हन, जो पहला दे मनीषियां ने वेख्या सी, पाया सी, अते भविख विच होण वाले महापुरुष भी जे पौणगे तां एहो कहणगे। महापुरुष अते उना दी कारज विधि। महापुरुष संसार विच सच दे नाम ते फैलियां अते सच्चियां लगन वालियां कुरीतियां नू मिटा के कल्याण दा मार्ग पक्का करदे हन। एह मार्ग भी दुनिया विच पहला तो मौजूद हुंदा है, पर उसे दे नाल नाल उसे वर्गे लगन वाले अनेक मार्ग भी चल निकलदे हन। उना विच्चों सच्चे मार्ग नू जानना कठिन हो जांदा है कि असल विच सच की है। महापुरुष सच विच स्थित हुंदे हन, इसे लई ओह सच नू परखदे हन, उसनू पक्का करदे हन अते उस वल वधण लई समाज नू प्रेरित करदे हन। एहो कुछ राम ने कीता, महावीर ने कीता, महात्मा बुद्ध ने कीता, ईसा ने कीता, एहो जतन मुहम्मद ने कीता, कबीर नानक आदि सारिया ने एहो कीता। महापुरुष जद दुनिया तो उठ जांदा है तां पिछे वाली लोकी उसते दसे हुए राह ते ना चल के उसते जन्म स्थान मरण स्थान आदि ऐसे स्थाना नू पूजन लगदे हन जिथे ओह गए सन। सहजे सहजे ओह उसकी मूर्ति बना के पूजन लगदे हन, हालांकि पहला पहला ओह उसकी याद नू ही संभालदे हन, पर समा गुजरन दे नाल नाल परमा विच पै जांदे हन अते ओही परम रूढ़ियां रीतां बन जांदे हन। योगेश्वर श्री कृष्ण ने भी तत्कालीन समाज विच सच दे नाम ते पैदा होए अते चल रहे रीत रिवाजां दा खंडन करके समाज नू चेतना मार्ग उत्ते खड़ा कीता। अध्याय 2 दे 16वें श्लोक विच उना ने कहा, अर्जुन असत्य चीज दा तां अस्तित्व ही नहीं है अते सत्य दा तिन्ना कालां विच कदे अभाव नहीं है। भगवान होण दे कारण एह मैं अपने वल्लों नहीं कह रहा हां, सगों एह तत्थ तत्थ दर्शियां ने वेख्या अते ओह मैं भी कहन जा रहा हां। 13वें अध्याय विच उना ने खेत्र खेत्रज्ञ अर्थात शरीर अते आत्मा दा वर्णन उसे तरह कीता जो ऋषियां द्वारा अक्सर गाया जा चुकया है। 18वें अध्याय विच त्याग अते सन्यास दा तत्त समझाउंदे होए उना ने चार मतां विच्चों एक नू चुनिया अते उसनू अपनी सहमति दित्ती। सन्यास। कृष्ण काल विच अग्नि नू ना छूहण वाले अते चिंतन दा भी त्याग करके खुद नू योगी सन्यासी कहण वालियां दा संप्रदाय भी पनप रहा सी। इसका खंडन करते हुए उन्होंने स्पष्ट किया कि ज्ञान मार्ग अते भक्ति मार्ग दोनों विचों किसी भी मार्ग के अनुसार कर्म नू त्यागण का विधान नहीं है। कर्म तो करना ही है। कर्म करते करते साधना इतनी सूक्ष्म हो जाती है कि सारिया संकल्पां का अभाव हो जाता है। उही पूर्ण संन्यास है। विच रस्ते दे संन्यास नाम की कोई चीज नहीं है। सिर्फ कर्म नू त्याग देन नाल अते अग्नि नू ना छोहन नाल ना ता कोई संन्यासी हुंदा है अते ना योगी। जिसनू अध्याय 2, 3, 5, 6 अते खासकर 18 विच वेख्या जा सकता है। कर्म ऐसी ही गलत फहमी कर्म दे बारे विच भी मिलती है। अध्याय 2 दे 39वें श्लोक विच उन्होंने दस्या कि अर्जुन हुण तक यह बुद्धि अर्थात उपदेश तेरे लिए सांख्य योग अर्थात ज्ञान मार्ग दे बारे विच कही गई ते हुण इसनू तू निष्काम कर्म दे बारे विच सुन। इस उत्ते चल के तू कर्मा दे बंधन नू चंगी तरह तोड़ सकेगा। इसका थोड़ा भी आचरण जन्म मरण दे महापै तो उद्धार करन वाला हुंदा है। इस निष्काम कर्म विच नियत क्रिया जां कर्म इको है, दिशा भी इको अर्थात चिंतन है, पर अविवेकियां दी बुद्धि अनंत शाखावां वाली है। इसलिए ओह कर्म दे नाम उत्ते अनेक क्रियावां दा विस्तार कर लेंदे हन। अर्जुन तू नियत कर्म कर अर्थात क्रियावां बहुत सारियां हन पर ओह कर्म नहीं। कर्म एक निर्धारित दिशा है। कर्म कोई ऐसी वस्तु है जो जन्म जन्मांतरां तो चली आ रही शरीर यात्रा दा अंत कर देंदा है। जे एक भी जन्म लेना पिया तो यात्रा कित्थे पूरी हुई। यज्ञ ओह नियत कर्म है केड़ा? श्री कृष्ण ने स्पष्ट कीता कि अर्जुन यज्ञ दी प्रक्रिया ही कर्म है। इस तो वक्त दुनिया विच जो भी कीता जांदा है ओह इसे लोक दा बंधन है, कर्म नहीं। कर्म ता इस संसार बंधन तो मोक्ष दियोंदा है। हुण यज्ञ की है जिसनू कीता जाए ता कर्म हो सके। अध्याय 4 विच श्री कृष्ण ने 13-14 तरीकिया नाल यज्ञ दा वर्णन कीता जो सारे मिला के परमात्मा विच प्रवेश दिवा देन वाली विशेष विधि दा ही चित्रण है। जो श्वास नाल, ध्यान नाल, चिंतन अते इंद्री संयम आदि नाल सिद्ध होने वाली है। श्री कृष्ण ने यह भी स्पष्ट कर दिता कि भौतिक पदार्थां नाल सिद्ध होने वाले यज्ञ छोटे हन। चाहे तुसी करोड़ां दा हवन करो, संपूर्ण यज्ञ मन अते इंद्रियां दी अंदरूनी क्रिया राही पूरा होण वाला है। पूरा होण ते यज्ञ जिसकी सृष्टि करता है उस अमृत तत्व दी जानकारी दा नाम ज्ञान है। उस ज्ञान अमृत दा पान करन वाले योगी सनातन ब्रह्म विच प्रवेश पा जांदे हन। जिस विच प्रवेश पाउणा सी पा ही लिया तां फिर उस पुरुष दा कर्म करन नाल कोई मतलब नहीं रह जांदा। इसलिए संसारक कर्म उस साख्यातकार वाले ज्ञान विच समा जांदे हन। कर्म करन दे बंधन तो ओह मुक्त हो जांदा है। इस तरह निर्धारित यज्ञ नूं कारज रूप देना कर्म है। कर्म दा शुद्ध अर्थ है आराधना। इस नियत कर्म, यज्ञ दे कर्म जां तदर्थ अर्थात ईश्वर प्राप्ति लई कर्म तो वक गीता विच होर कोई कर्म नहीं है। इसे उत्ते श्री कृष्ण ने थां थां ते जोर दिता। अध्याय 6 विच इसे नू उन्होंने कार्यम कर्म, करण योग कर्म किया। अध्याय 16 विच दस्या कि काम क्रोध अते लोभ नू त्याग देण दे बाद ही कर्म शुरू हुंदा है, जो परम श्रेष्ठता नू दिवाउण वाला है। संसारिक कर्मां विच तां जो जितना रुझिया है उसते कोल काम क्रोध ते लोभ उतने ही ज्यादा त्यार बर त्यार मिलणगे। इस नियत कर्म नू उन्होंने शास्त्र विधि दे अनुसार दस्या गया कर्म कहा। गीता अपने आप विच संपूर्ण शास्त्र है। सब तो उत्ते वेद हन, वेदां दे सार उपनिषद हन, अते उन्हां सारयां दा सारांश योगेश्वर श्री कृष्ण दी एहो वाणी गीता है। 17वें अते 18वें अध्याय विच भी शास्त्र विधि नाल निर्धारित कर्म, नियत कर्म, कर्तव्य कर्म अते पुन्न कर्म कह के इसे गल उत्ते जोर पाया कि नियत कर्म ही परम कल्याणकारी है। योगेश्वर श्री कृष्ण राही इन्ना जोर पाउण दे बावजूद तुसी उस नियत कर्म नू ना करके श्री कृष्ण दा कहना ना मन के उल्टियां सिद्धियां कल्पनावां करदे हो कि जो कुछ भी संसार विच कीता जांदा है ओह कर्म है। तुसी सोचदे हो कुछ भी त्यागण दी लोड़ नहीं है, बस सिर्फ फल दी कामना ना करो, हो गया निष्काम कर्म योग। कर्तव दी भावना नाल करो, हो गया कर्तव योग। कुछ भी करो नारायण नू समर्पित कर दियो, हो गया समर्पण योग। इसे तरह यज्ञ दा नाम सुनदिया सार असी भूत यज्ञ, पितृ यज्ञ, पंच यज्ञ, विष्णु दे नमित यज्ञ आदि अनेक तरह दे यज्ञ सोच लेंदे हां अते उसे दी पूर्ति लई स्वाहा बोल के खड़े हो जांदे हां। जे श्री कृष्ण ने साफ साफ ना दस्या होवे तां ते असी कुछ भी करिए, पर जे दस्या है तां उतना ही करिए जितना कहा गया है, पर असी मनन तो दूर रहंदे हां कीता नहीं जांदा। विरासत विच मिलियां अनेक रीतां रिवाजां पूजा विधियां ने साडे दिमाग नू जकड़िया होया है। बाहरी चीजां नू तां असी वेच वटा के दौड़ भी सकते हां, पर यह अंदर वसियां कुरीतियां तां साडे नाल नाल हर थां जा पहुंचदियां हन। श्री कृष्ण दे वचना नू भी असी उना ही गल्लां दे पैमाने नाल जाचदे हां अते उसे दे अनुसार टाल के ग्रहण करदे हां। गीता तां अति सुबोध सरल संस्कृत विच है। तुसी भावें उसका सिद्धा सिद्धा मतलब भी लगाओ तां भी किसे शंका दी गुंजाइश नहीं है। एहो कोशिश इस पुस्तक विच कीती गई है। युद्ध। जे असी यज्ञ अते कर्म दो प्रश्न ही यथार्थ रूप नाल समझ लिए तां युद्ध, वर्ण व्यवस्था, वर्ण संकर, ज्ञान योग, कर्म योग जां संखेप विच सारी गीता ही समझ लवांगे। अर्जुन लड़ना नहीं चाहुंदा सी, ओह तनुख सुट के रथ दे पिछले पासे विच बैठ गया, पर योगेश्वर श्री कृष्ण ने सिर्फ कर्म दी सिख्या दे के ना केवल कर्म नूं दृढ़ कीता बल्कि अर्जुन नूं उस कर्म उत्ते चला भी दिता। युद्ध होया इस विच कोई शक नहीं। गीता दे 15-20 श्लोक ऐसे हन जिन्हां विच मुड़ मुड़ इहो कहा गया कि अर्जुन तू युद्ध कर, पर एक भी श्लोक ऐसा नहीं है जो बाहरी मार कटाई दी हामी भरदा होवे। अर्थात देखण योग है अध्याय 2, 3, 11, 15 अते 18, क्योंकि जिस कर्म उत्ते जोर दिता गया है वह नियत कर्म एकांतवास विच रह के चित्तनू सारिया पासियां तो समेट के ध्यान करन नाल हुंदा है। जद कर्म दा एहो स्वरूप है चित्त एकांत अते ध्यान विच लगा है तां युद्ध कैसा। जे गीता लड़ाई करन वालियां दे कल्याण लई ही है तां ते गीता दा पिछा ही छड्डो। तुहाडे सामने अर्जुन वर्गे कोई युद्ध दे हालात तां है ही नहीं, पर असल विच युद्ध दी हालत तां वी मौजूद सी अते अज भी ज्यों दी त्यों मौजूद है। जदों चित्त नूं सारियां पासियां तों समेट के तुसी हिरदे देश विच ध्यान करन लगोगे तां काम क्रोध राग द्वेश आदि विकार तुहाडे चित्त नूं टिकण नहीं देणगे। उना विकारां दे नाल संघर्ष करना, उना दा अंत करना ही युद्ध है। संसार विच युद्ध हुंदे ही रहंदे हन, पर उना नाल कल्याण नहीं विनाश हुंदा है। पर अंते करण दा युद्ध शांति वल लै जांदा है। होर दुनिया विच कोई शांति नहीं मिलती। शांति तां ही मिलती है जदों एह आत्मा अपने शाश्वत स्वरूप नूं पा ले। एहो एक मात्र शांति है जिस दे बाद अशांति नहीं है। पर एह शांति साधना नाल मिलती है, उसे दे लई नियत कर्म दा विधान है। वर्ण उस नियत कर्म नूं चार वर्णा विच वंडिया गया। चिंतन विच तां सारे लगते हन, पर कोई श्वास पर श्वास की गति रोकण विच समर्थ हुंदा है तां कोई शुरू विच 2 घंटे चिंतन लई बैठ के भी इष्ट दा ध्यान 10 मिनट भी नहीं कर सकता। ऐसी स्थिति वाला घट ज्ञानी साधक शूद्र श्रेणी दा है। ओहो अपनी स्वाभाविक समर्था दे अनुसार टहल सेवा दे नाल ही अपना कर्म शुरू करे। सहजे सहजे वैश खत्री अते ब्राह्मण श्रेणी दी समर्था उसदे स्वभाव विच टलदी जाएगी, ओहो अग्गे वद्दा जाएगा। पर अजे ओहो ब्राह्मण श्रेणी भी दोषमयी है क्योंकि अजे ओहो ब्रह्म तों अलग है। ब्रह्म विच प्रवेश पाण दे बाद ओह ब्राह्मण भी नहीं रह जांदा। वर्ण दा अर्थ है रूप। यह शरीर थोड़ा रूप नहीं है, थोड़ा रूप वैसा ही है जैसी थोड़ी वृत्ति है। श्री कृष्ण कहते हैं अर्जुन मनुख श्रद्धा वाला हुंदा है, इसलिए किधरे ना किधरे श्रद्धा जरूर रखता है। जैसी श्रद्धा वाला ओह पुरुष है उसे दे अनुसार उसका रूप है, जैसी वृत्ति वैसा पुरुष। वर्ण कर्म दी समर्था दा अंदरूनी मापदंड जां पैमाना है, पर लोकां ने नियत कर्म नूं छड़ के बाहर समाज विच जन्म दे आधार उत्ते जातियां नूं वर्ण मन के उना दा पेशा तय कर दिता, जो सिर्फ एक समाजिक व्यवस्था मात्र सी। ਉਹ ਕਰਮ ਦੇ ਯਥਾਰਥ ਰੂਪ ਨੂੰ ਤੋੜਦੇ ਮਰੋੜਦੇ ਹਨ, ਤਾਂ ਕਿ ਉਹਨਾਂ ਦੀ ਖੋਖਲੀ ਸਮਾਜਿਕ ਮਰਿਆਦਾ ਅਤੇ ਪੇਸ਼ੇ ਨੂੰ ਧੱਕਾ ਨਾ ਲੱਗੇ। ਬਾਅਦ ਵਿੱਚ ਵਰਣ ਨੂੰ ਸਿਰਫ ਜਨਮ ਤੋਂ ਹੀ ਨਿਰਧਾਰਿਤ ਕੀਤਾ ਜਾਣ ਲੱਗਿਆ, ਪਰ ਇਹ ਸਭ ਗਲਤ ਹੈ। ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਚਾਰ ਵਰਣਾਂ ਦੀ ਚਰਚਾ ਮੈਂ ਕੀਤੀ ਹੈ। ਕੀ ਭਾਰਤ ਤੋਂ ਬਾਹਰ ਵਾਲੇ ਦੇਸ਼ਾਂ ਵਿੱਚ ਮਨੁੱਖ ਨਹੀਂ ਹਨ? ਉੱਥੇ ਤਾਂ ਇਹਨਾਂ ਜਾਤੀਆਂ ਦਾ ਕੋਈ ਨਾਮ ਹੀ ਨਹੀਂ ਜਾਣਦਾ। ਭਾਰਤ ਵਿੱਚ ਇਹਨਾਂ ਜਾਤੀਆਂ ਅਤੇ ਉਪ ਜਾਤੀਆਂ ਦੇ ਤਹਿਤ ਅਨੇਕਾਂ ਹੋਰ ਵੀ ਜਾਤੀਆਂ ਹਨ, ਤਾਂ ਕੀ ਸ਼੍ਰੀ ਕ੍ਰਿਸ਼ਨ ਨੇ ਮਨੁੱਖਾਂ ਨੂੰ ਵੰਡਿਆ ਸੀ? ਨਹੀਂ। ਗੁਣ ਕਰਮ ਵਿਭਾਗ ਸ਼ਹ ਗੁਣਾਂ ਦੇ ਆਧਾਰ ਤੇ ਕਰਮਾਂ ਦੀ ਵੰਡ ਕੀਤੀ ਸੀ। ਕਰਮਾਣੀ ਪ੍ਰਵਿਭਕਤਾਨੀ, ਕਰਮ ਵੰਡਿਆ ਗਿਆ ਸੀ। ਜੇ ਕਰਮ ਨੂੰ ਸਮਝ ਲਿਆ ਤਾਂ ਵਰਣ ਆਪੇ ਸਮਝ ਵਿੱਚ ਆ ਜਾਏਗਾ, ਤੇ ਵਰਣ ਸਮਝ ਵਿੱਚ ਆ ਗਿਆ ਤਾਂ ਵਰਣ ਸੰਕਰ ਤੁਸੀਂ ਆਪੇ ਸਮਝ ਜਾਓਗੇ। ਵਰਣ ਸੰਕਰ, ਇਸ ਕਰਮ ਮਾਰਗ ਤੋਂ ਹਟ ਜਾਣਾ ਹੀ ਵਰਣ ਸੰਕਰ ਹੈ। ਆਤਮਾ ਦਾ ਸ਼ੁੱਧ ਵਰਣ ਅਰਥਾਤ ਰੂਪ ਹੈ ਪਰਮਾਤਮਾ। ਉਸ ਵਿੱਚ ਪ੍ਰਵੇਸ਼ ਦਿਉਣ ਵਾਲੇ ਕਰਮ ਤੋਂ ਹਟ ਕੇ ਪ੍ਰਕਿਰਤੀ ਨਾਲ ਮਿਲ ਜਾਣਾ ਹੀ ਵਰਣ ਸੰਕਰ ਹੈ। ਸ਼੍ਰੀ ਕ੍ਰਿਸ਼ਨ ਨੇ ਸਪਸ਼ਟ ਕੀਤਾ ਕਿ ਇਸ ਕਰਮ ਨੂੰ ਕੀਤੇ ਬਿਨਾਂ ਉਸ ਸਵਰੂਪ ਨੂੰ ਕੋਈ ਨਹੀਂ ਪਾਉਂਦਾ ਅਤੇ ਪ੍ਰਾਪਤੀ ਵਾਲੇ ਮਹਾਂਪੁਰਸ਼ ਨੂੰ ਕਰਮ ਕਰਨ ਦਾ ਨਾ ਕੋਈ ਲਾਭ ਹੈ ਅਤੇ ਨਾ ਹੀ ਛੱਡਣ ਦੇ ਨਾਲ ਕੋਈ ਨੁਕਸਾਨ ਹੈ। ਫੇਰ ਵੀ ਲੋਕ ਸੰਗ੍ਰਹਿ ਲਈ ਉਹ ਕਰਮ ਵਿੱਚ ਵਰਤਦੇ ਹਨ। ਉਹਨਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਮੈਨੂੰ ਵੀ ਪ੍ਰਾਪਤ ਹੋਣ ਯੋਗ ਕੋਈ ਵੀ ਚੀਜ਼ ਅਪ੍ਰਾਪਤ ਨਹੀਂ ਹੈ। ਫੇਰ ਵੀ ਮੈਂ ਬਾਅਦ ਵਾਲਿਆਂ ਦੇ ਕਲਿਆਣ ਲਈ ਕਰਮ ਵਿੱਚ ਵਰਤਦਾ ਹਾਂ। ਜੇ ਮੈਂ ਨਾ ਕਰਾਂ ਤਾਂ ਸਾਰੇ ਵਰਣ ਸੰਕਰ ਹੋ ਜਾਣ। ਇਸਤਰੀਆਂ ਦੇ ਦੂਸ਼ਿਤ ਹੋਣ ਨਾਲ ਵਰਣ ਸੰਕਰ ਤਾਂ ਸੁਣਿਆ ਗਿਆ ਹੈ, ਪਰ ਇੱਥੇ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਵਰੂਪ ਸਥਿਤ ਮਹਾਂਪੁਰਸ਼ ਜੇ ਕਰਮ ਨਾ ਕਰਨ ਤਾਂ ਲੋਕੀ ਵਰਣ ਸੰਕਰ ਹੋ ਜਾਂਦੇ ਹਨ। ਉਸ ਮਹਾਂਪੁਰਸ਼ ਦੀ ਨਕਲ ਕਰਕੇ ਲੋਕੀ ਆਰਾਧਨਾ ਬੰਦ ਕਰਕੇ ਪ੍ਰਕਿਰਤੀ ਵਿੱਚ ਭਟਕਦੇ ਰਹਿੰਦੇ ਹਨ। ਉਹ ਵਰਣ ਸੰਕਰ ਹੋ ਜਾਣਗੇ, ਕਿਉਂਕਿ ਇਸ ਕਰਮ ਨੂੰ ਕਰਕੇ ਹੀ ਉਸ ਪਰਮ ਨਿਸ਼ਕਰਮਤਾ ਦੀ ਸਥਿਤੀ ਨੂੰ ਆਪਣੇ ਸ਼ੁੱਧ ਵਰਣ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਗਿਆਨ ਯੋਗ ਅਤੇ ਕਰਮ ਯੋਗ। ਕਰਮ ਇੱਕੋ ਹੈ, ਨਿਯਤ ਕਰਮ ਆਰਾਧਨਾ, ਪਰ ਉਸ ਨੂੰ ਕਰਨ ਦੇ ਦ੍ਰਿਸ਼ਟੀਕੋਣ ਦੋ ਹਨ। ਆਪਣੀ ਸ਼ਕਤੀ ਨੂੰ ਸਮਝ ਕੇ ਹਾਨੀ ਲਾਭ ਦਾ ਵਿਚਾਰ ਕਰਕੇ ਇਸ ਕਰਮ ਨੂੰ ਕਰਨਾ ਗਿਆਨ ਯੋਗ ਹੈ। ਗਿਆਨ ਯੋਗ ਦਾ ਸਾਧਕ ਜਾਣਦਾ ਹੈ ਕਿ ਅੱਜ ਮੇਰੀ ਇਹ ਸਥਿਤੀ ਹੈ, ਅੱਗੇ ਚੱਲ ਕੇ ਇਹ ਹੋਵੇਗੀ ਅਤੇ ਫਿਰ ਆਪਣੇ ਸਵਰੂਪ ਨੂੰ ਕਦੋਂ ਪ੍ਰਾਪਤ ਹੋਵਾਂਗਾ। ਇਹੋ ਭਾਵਨਾ ਲੈ ਕੇ ਗਿਆਨ ਯੋਗ ਵਿੱਚ ਸਾਧਕ ਚੱਲਦਾ ਹੈ। ਇਸੇ ਲਈ ਉਹ ਗਿਆਨ ਮਾਰਗੀ ਕਿਹਾ ਜਾਂਦਾ ਹੈ। ਸਮਰਪਣ ਦੇ ਨਾਲ ਉਸੇ ਕਰਮ ਵਿੱਚ ਪ੍ਰਵਿਰਤ ਹੋਣਾ, ਹਾਨੀ ਲਾਭ ਦਾ ਫੈਸਲਾ ਈਸਟ ਉੱਤੇ ਛੱਡ ਕੇ ਚੱਲਣਾ ਨਿਸ਼ਕਾਮ ਕਰਮ ਯੋਗ ਭਗਤੀ ਮਾਰਗ ਹੈ। ਦੋਨਾਂ ਦੇ ਪ੍ਰੇਰਕ ਸਤਿਗੁਰੂ ਹਨ। ਇੱਕੋ ਮਹਾਂਪੁਰਸ਼ ਤੋਂ ਸਿੱਖਿਆ ਲੈ ਕੇ ਇੱਕ ਤਾਂ ਆਪਣੇ ਭਰੋਸੇ ਉਸ ਕਰਮ ਵਿੱਚ ਲੱਗਦਾ ਹੈ ਅਤੇ ਦੂਜਾ ਉਸੇ ਮਹਾਂਪੁਰਸ਼ ਦੇ ਭਰੋਸੇ ਹੋ ਕੇ ਅੱਗੇ ਵੱਧਦਾ ਹੈ। ਬਸ ਫਰਕ ਇੰਨਾ ਹੀ ਹੈ। ਇਸੇ ਲਈ ਸ਼੍ਰੀ ਕ੍ਰਿਸ਼ਨ ਨੇ ਕਿਹਾ, ਅਰਜੁਨ, ਸਾਂਖਯ ਅਰਥਾਤ ਗਿਆਨ ਦੁਆਰਾ ਜੋ ਪਰਮ ਸੱਤ ਮਿਲਦਾ ਹੈ, ਉਹੀ ਪਰਮ ਸੱਤ ਨਿਸ਼ਕਾਮ ਕਰਮ ਯੋਗ ਦੁਆਰਾ ਵੀ ਮਿਲਦਾ ਹੈ। ਜੋ ਦੋਨਾਂ ਨੂੰ ਇੱਕੋ ਜਿਹਾ ਸਮਝਦਾ ਹੈ ਉਹੀ ਯਥਾਰਥ ਨੂੰ ਸਮਝਦਾ ਹੈ। ਦੋਨਾਂ ਸਾਧਕਾਂ ਨੂੰ ਕ੍ਰਿਆ ਸਮਝਾਉਣ ਵਾਲਾ ਤੱਤ ਦਰਸ਼ੀ ਇੱਕੋ ਹੈ, ਕ੍ਰਿਆ ਵੀ ਇੱਕੋ ਹੀ ਹੈ। ਆਰਾਧਨਾ ਕਾਮਨਾਵਾਂ ਦਾ ਤਿਆਗ ਦੋਨੋਂ ਕਰਦੇ ਹਨ ਅਤੇ ਪਰਿਣਾਮ ਵੀ ਇੱਕ ਹੀ ਹੈ। ਸਿਰਫ ਕਰਮ ਕਰਨ ਦੇ ਦ੍ਰਿਸ਼ਟੀਕੋਣ ਦੋ ਹਨ। ਇੱਕ ਪਰਮਾਤਮਾ, ਨਿਯਤ ਕਰਮ ਮਨ ਅਤੇ ਇੰਦਰੀਆਂ ਦੀ ਇੱਕ ਨਿਰਧਾਰਿਤ ਅੰਤਰ ਕ੍ਰਿਆ ਹੈ। ਜਦ ਕਰਮ ਦਾ ਇਹੋ ਸਵਰੂਪ ਹੈ ਤਾਂ ਬਾਹਰ ਮੰਦਿਰ, ਮਸਜਿਦ, ਗੁਰਦੁਆਰਾ, ਚਰਚ ਬਣਾ ਕੇ ਦੇਵੀਆਂ ਦੇਵਤਿਆਂ ਦੀਆਂ ਮੂਰਤੀਆਂ ਜਾਂ ਪ੍ਰਤੀਕ ਬਣਾ ਕੇ ਪੂਜਣਾ ਕਿੱਥੋਂ ਤੱਕ ਠੀਕ ਹੈ? ਭਾਰਤ ਵਿੱਚ ਹਿੰਦੂ ਕਹਾਉਣ ਵਾਲਾ ਸਮਾਜ ਕਾਮਨਾਵਾਂ ਦੇ ਵਸ ਹੋ ਕੇ ਤਰ੍ਹਾਂ ਤਰ੍ਹਾਂ ਦੇ ਭਰਮਾਂ ਵਿੱਚ ਪੈ ਗਿਆ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਅਰਜੁਨ, ਦੇਵਤਾ ਨਾਮ ਦੀ ਕੋਈ ਚੀਜ਼ ਨਹੀਂ ਹੈ, ਕੋਈ ਸੱਤਾ ਨਹੀਂ ਹੈ। ਜਿੱਥੇ ਜਿੱਥੇ ਵੀ ਮਨੁੱਖ ਦੀ ਸ਼ਰਧਾ ਜਾਂਦੀ ਹੈ ਉਸਦੀ ਓਟ ਵਿੱਚ, ਅਰਥਾਤ ਉਸ ਦੇਵਤਾ ਦੀ ਓਟ ਵਿੱਚ ਖੜਾ ਹੋ ਕੇ ਮੈਂ ਹੀ ਫਲ ਦਿੰਦਾ ਹਾਂ, ਉਸਦੀ ਸ਼ਰਧਾ ਨੂੰ ਪੱਕਾ ਕਰਦਾ ਹਾਂ, ਕਿਉਂਕਿ ਮੈਂ ਹੀ ਸਭ ਪਾਸੇ ਹਾਂ। ਲੇਕਿਨ ਉਸਦੀ ਉਹ ਪੂਜਾ ਅਵਿਧੀ ਵਾਲੀ ਹੈ, ਉਸਦਾ ਫਲ ਵੀ ਨਸ਼ਟ ਹੋਣ ਵਾਲਾ ਹੈ। ਕਾਮਨਾਵਾਂ ਨੇ ਜਿਨ੍ਹਾਂ ਦਾ ਗਿਆਨ ਖੋ ਲਿਆ ਹੈ ਉਹ ਮੂੜ ਬੁੱਧੀ ਹੀ ਹੋਰਾਂ ਦੇਵਤਿਆਂ ਦੀ ਪੂਜਾ ਕਰਦੇ ਹਨ। ਸਾਤਵਿਕ ਲੋਕੀ ਦੇਵਤਿਆਂ ਨੂੰ ਪੂਜਦੇ ਹਨ, ਰਾਜਸੀ ਲੋਕੀ ਯਕਸ਼ ਰਾਕਸ਼ਸਾਂ ਨੂੰ ਪੂਜਦੇ ਹਨ ਅਤੇ ਤਾਮਸੀ ਲੋਕੀ ਭੂਤ ਪ੍ਰੇਤਾਂ ਨੂੰ ਪੂਜਦੇ ਹਨ। ਉਹ ਘੋਰ ਤਪ ਕਰਦੇ ਹਨ, ਪਰ ਅਰਜੁਨ, ਉਹ ਸਰੀਰਾਂ ਵਾਲੇ ਭੂਤ ਪ੍ਰਾਣੀਆਂ ਨੂੰ ਕਮਜ਼ੋਰ ਕਰਦੇ ਹਨ ਅਤੇ ਅੰਤੇਕਰਨ ਵਿੱਚ ਸਥਿਤ ਮੇਰੇ ਪਰਮਾਤਮਾ ਰੂਪ ਨੂੰ ਆਪਣੇ ਤੋਂ ਦੂਰ ਕਰਦੇ ਹਨ, ਪੂਜਾ ਨਹੀਂ ਕਰਦੇ। ਉਹਨਾਂ ਨੂੰ ਤੂੰ ਯਕੀਨਨ ਆਸੁਰੀ ਸੁਭਾਅ ਵਾਲਾ ਜਾਣ। ਇਸ ਤੋਂ ਜ਼ਿਆਦਾ ਹੋਰ ਸ਼੍ਰੀ ਕ੍ਰਿਸ਼ਨ ਕੀ ਕਹਿੰਦੇ? ਉਹਨਾਂ ਨੇ ਤਾਂ ਸਾਫ ਸਾਫ ਕਿਹਾ ਕਿ ਅਰਜੁਨ, ਈਸ਼ਵਰ ਸਾਰੇ ਪ੍ਰਾਣੀਆਂ ਦੇ ਹਿਰਦੇ ਵਿੱਚ ਰਹਿੰਦਾ ਹੈ, ਸਿਰਫ ਉਸੇ ਦੀ ਸ਼ਰਨ ਵਿੱਚ ਜਾਓ। ਪੂਜਾ ਦਾ ਸਥਾਨ ਹਿਰਦੇ ਵਿੱਚ ਹੈ, ਬਾਹਰ ਨਹੀਂ। ਫੇਰ ਵੀ ਲੋਕੀ ਪੱਥਰ, ਪਾਣੀ, ਮੰਦਰ, ਮਸਜਿਦ, ਦੇਵੀ ਦੇਵਤਿਆਂ ਦਾ ਪਿੱਛਾ ਕਰਦੇ ਹੀ ਰਹਿੰਦੇ ਹਨ। ਸਗੋਂ ਸ਼੍ਰੀ ਕ੍ਰਿਸ਼ਨ ਦੀ ਵੀ ਮੂਰਤੀ ਉਹਨਾਂ ਦੇ ਨਾਲ ਜੋੜ ਦਿੰਦੇ ਹਨ। ਸ਼੍ਰੀ ਕ੍ਰਿਸ਼ਨ ਦੁਆਰਾ ਦੱਸੀ ਸਾਧਨਾ ਉੱਤੇ ਜ਼ੋਰ ਦੇਣ ਵਾਲੇ ਅਤੇ ਜੀਵਨ ਭਰ ਮੂਰਤੀ ਪੂਜਾ ਦਾ ਖੰਡਨ ਕਰਨ ਵਾਲੇ ਮਹਾਤਮਾ ਬੁੱਧ ਦੀ ਵੀ ਮੂਰਤੀ ਉਹਨਾਂ ਦੇ ਅਨੁਯਾਈਆਂ ਨੇ ਬਣਾ ਲਈ ਅਤੇ ਲੱਗੇ ਪੂਜਾ ਕਰਨ, ਅਰਥਾਤ ਦੀਪ ਜਲਾਉਣ। ਜਦਕਿ ਬੁੱਧ ਨੇ ਕਿਹਾ ਸੀ, ਆਨੰਦ ਤਥਾਗਤ ਦੀ, ਅਰਥਾਤ ਬੁੱਧੀ ਦੀ ਸਰੀਰ ਪੂਜਾ ਵਿੱਚ ਸਮਾਂ ਨਸ਼ਟ ਨਾ ਕਰਨਾ। ਮੰਦਿਰ, ਮਸਜਿਦ, ਗੁਰਦੁਆਰੇ, ਚਰਚ, ਤੀਰਥ, ਮੂਰਤੀਆਂ ਅਤੇ ਸਮਾਰਕਾਂ ਰਾਹੀਂ ਪਹਿਲਾਂ ਦੇ ਹੋ ਚੁੱਕੇ ਮਹਾਂਪੁਰਸ਼ਾਂ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਿਆ ਜਾਂਦਾ ਹੈ, ਤਾਂ ਕਿ ਉਹਨਾਂ ਦੀਆਂ ਉਪਲਬਧੀਆਂ ਸਾਡੇ ਧਿਆਨ ਵਿੱਚ ਰਹਿਣ। ਮਹਾਂਪੁਰਸ਼ਾਂ ਵਿੱਚ ਇਸਤਰੀ ਪੁਰਸ਼ ਸਾਰੇ ਹੁੰਦੇ ਆਏ ਹਨ। ਜਨਕ ਦੀ ਬੇਟੀ ਸੀਤਾ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਕੰਨਿਆ ਸੀ। ਆਪਣੇ ਪਿਤਾ ਦੀ ਪ੍ਰੇਰਣਾ ਨਾਲ ਪਰ ਬ੍ਰਹਮ ਦੀ ਪ੍ਰਾਪਤੀ ਲਈ ਉਸਨੇ ਤਪੱਸਿਆ ਕੀਤੀ, ਪਰ ਸਫਲ ਨਾ ਹੋ ਸਕੀ। ਦੂਜੇ ਜਨਮ ਵਿੱਚ ਉਸਨੇ ਰਾਮ ਨੂੰ ਪ੍ਰਾਪਤ ਕੀਤਾ ਅਤੇ ਚਿੰਨਮਈ, ਅਰਥਾਤ ਗਿਆਨਵਾਨ, ਅਵਿਨਾਸ਼ੀ ਆਦਿ ਸ਼ਕਤੀ ਦੇ ਰੂਪ ਵਿੱਚ ਪ੍ਰਤਿਸ਼ਠਿਤ ਹੋਈ। ਠੀਕ ਇਸੇ ਤਰ੍ਹਾਂ ਰਾਜਕੁਲ ਵਿੱਚ ਪੈਦਾ ਹੋਈ ਮੀਰਾਂ ਵਿੱਚ परमात्मा दी लगन जागी। सब कुछ छड के ओह भगवान दे चिंतन विच लग गई। अर्चना नू चलदी होई आखर ओह सफल होई। इना महापुरशां दी याद नू ताजा रखन लई मंदिर बने, समारक बने, तां कि समाज उना दे उपदेश तों, उना दी करनी तों प्रेरित हो सके। मीरा, सीता जां इस मार्ग दा खोज करता हर महापुरश साडा आदर्श है। सानू उना दे दसे होए राह उत्ते चलना चाहिदा है। पर इस तों बड़ी पुल होर की होएगी कि असी सिर्फ उना दे चरणा विच फुल चढ़ा देईए, चंदन लगा देईए ते एह समझिए कि साडा फर्ज पूरा हो गया। अक्सर एह हुंदा है कि जिस व्यक्ति लई जो उसका आदर्श हुंदा है उसकी मूर्ति, फोटो, खड़ावां, उसका निवास स्थान जां उस दियां चीजां आदि वेख सुन के उसते मन विच श्रद्धा भर आउंदी है। एह चंगा ही है। असी भी अपने गुरु दे भगवान दा फोटो कूड़े विच नहीं सुट सकदे क्योंकि ओह साडे आदर्श हन। उना दी प्रेरणा अते कथन अनुसार सानू चलना है। जो स्वरूप उना दा है सहजे सहजे चलदे होए उसे दी प्राप्ति करना साडा भी निशाना है अते एहो उना दी असली पूजा है। इथों तक तां ठीक है कि जो असल विच आदर्श है उसका निरादर ना करो, पर उना उत्ते फुल आदि चढ़ाउण नूं ही भक्ति मन लैण नाल, उतने नूं ही कल्याणकारी कर्म समझ लैण नाल तां असी अपने निशाने तों बड़ी दूर भटक जावांगे। अपने आदर्श ते उपदेश नूं मन विच उतारण लई अते उस उत्ते चलण दी प्रेरणा ग्रहण करन लई ही समारकां दी सार्थकता हो सकती है। चाहे उसनू आश्रम, मंदिर, मस्जिद, चर्च, मठ, विहार, गुरुद्वारा जां कुछ भी नाम दे दियो, जे ओह धर्म नाल संबंधित होण तां असी ऐसे स्थानां विच इसे मकसद नाल पहुंचदे हां कि सानू दस्या जावे कि जिस दी मूर्ति स्थापित कीती हुई है उसने की कीता अते की प्राप्ति उसनू हुई, किमें तपस्या कीती, की पाया। एहो कुछ सिखण समझण लई असी ऐसे स्थाना विच जांदे हां अते जाना भी चाहिदा है। पर जे इना स्थाना विच महापुरश दे पद चिन्ह नहीं दसे गए, करके नहीं समझाया गया, कल्याण दी तरकीब नहीं मिलदी तां फिर ओह स्थान गलत है। उत्थे तुहानू सिर्फ रूड़ी मिलेगी, ढोंग मिलेगा, तुहाडा उत्थे जान विच नुकसान है। घर घर, गली गली आप जाके उपदेश पहुंचाउण तो चंगा है कि समूहक उपदेश केंद्रां दे रूप विच ऐसे स्थानां दी स्थापना होवे। इसे मकसद नाल एह स्थान बनाए भी गए सन, पर बाद नूं इना प्रेरणा वाले स्थानां तों ही मूर्ति पूजा अते रूड़ियां ने धर्म दी जगह लै ली। इत्थों ही भरम फैल गया। ग्रंथ इसे तरह पुस्तकां दा अध्ययन जरूरी है जिस नाल तुसी उस निर्धारित क्रिया नूं समझ सको जिस नूं योगेश्वर श्री कृष्ण ने नियत कर्म किया है अते जदो समझ आ जाए तां तुरंत करण विच लग सको। जे भुलण लगे तां फेर तों पढ़ लो। एह नहीं कि पुस्तक अग्गे हाथ जोड़ के चंदन आदि छिड़क के रख छड्डो। ਪੁਸਤਕ ਇੱਕ ਮਾਰਗਦਰਸ਼ਕ ਨਿਸ਼ਾਨੀ ਹੈ ਜੋ ਪੂਰਨਤਾ ਤੱਕ ਸਾਥ ਦਿੰਦੀ ਹੈ। ਇਸ ਨੂੰ ਸਦਾ ਧਿਆਨ ਨਾਲ ਵੇਖਦੇ ਹੋਏ ਅੱਗੇ ਵਧਦੇ ਰਹੋ ਆਪਣੇ ਨਿਸ਼ਾਨੇ ਵੱਲ। ਜਦੋਂ ਇਸ਼ਟ ਨੂੰ ਹਿਰਦੇ ਵਿੱਚ ਪਕੜ ਲਵਾਂਗੇ ਤਾਂ ਉਹ ਇਸ਼ਟ ਹੀ ਪੁਸਤਕ ਬਣ ਜਾਏਗਾ। ਇਸ ਲਈ ਯਾਦਗਾਰ ਬਣਾਉਣੀ ਹਾਨੀਕਾਰਕ ਨਹੀਂ ਹੈ, ਪਰ ਯਾਦਗਾਰ ਨਿਸ਼ਾਨੀਆਂ ਦੀ ਪੂਜਾ ਕਰਕੇ ਸੰਤੁਸ਼ਟ ਹੋ ਜਾਣਾ ਹਾਨੀਕਾਰਕ ਹੈ। ਧਰਮ ਅਧਿਆਇ 2 ਦੇ 16 ਤੋਂ 19ਵੇਂ ਸ਼ਲੋਕ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਅਸਤਯ ਵਸਤੂ ਦਾ ਅਸਤਿਤਵ ਨਹੀਂ ਹੈ ਅਤੇ ਸਤਯ ਦਾ ਕਦੇ ਅਭਾਵ ਨਹੀਂ ਹੈ। ਪਰਮਾਤਮਾ ਹੀ ਸਤਯ ਹੈ, ਸ਼ਾਸ਼ਵਤ ਹੈ, ਅਜਰ ਅਮਰ, ਅਪਰਿਵਰਤਨਸ਼ੀਲ ਅਤੇ ਸਨਾਤਨ ਹੈ। ਪਰ ਉਹ ਪਰਮਾਤਮਾ ਅਚਿੰਤ ਅਗੋਚਰ ਹੈ, ਚਿੱਤ ਦੀਆਂ ਤਿਰੰਗਾਂ ਤੋਂ ਪਰੇ ਹੈ। ਹੁਣ ਚਿੱਤ ਦਾ ਨਿਰੋਧ ਕਿਵੇਂ ਹੋਵੇ? ਚਿੱਤ ਦਾ ਨਿਰੋਧ ਕਰਕੇ ਉਸ ਪਰਮਾਤਮਾ ਨੂੰ ਪਾਉਣ ਦੀ ਵਿਸ਼ੇਸ਼ ਵਿਧੀ ਦਾ ਨਾਮ ਕਰਮ ਹੈ। ਇਸ ਕਰਮ ਨੂੰ ਕਾਰਜ ਰੂਪ ਦੇਣਾ ਹੀ ਧਰਮ ਹੈ, ਫਰਜ਼ ਹੈ। ਗੀਤਾ ਅਧਿਆਇ 2 ਦੇ 40ਵੇਂ ਸ਼ਲੋਕ ਵਿੱਚ ਦੱਸਿਆ ਹੈ ਕਿ ਅਰਜੁਨ, ਇਸ ਕਰਮਯੋਗ ਵਿੱਚ ਆਰੰਭ ਦਾ ਨਾਸ਼ ਨਹੀਂ ਹੈ। ਇਸ ਕਰਮ ਰੂਪੀ ਧਰਮ ਦਾ ਥੋੜ੍ਹਾ ਜਿਹਾ ਵੀ ਆਚਰਣ ਜਨਮ ਮਰਨ ਦੇ ਮਹਾਂਭੈ ਤੋਂ ਛੁਟਕਾਰਾ ਦੇਣ ਵਾਲਾ ਹੈ, ਅਰਥਾਤ ਇਸ ਕਰਮ ਨੂੰ ਕਾਰਜ ਰੂਪ ਦੇਣਾ ਧਰਮ ਹੈ। ਇਸ ਨਿਯਤ ਕਰਮ ਅਰਥਾਤ ਸਾਧਨਾ ਮਾਰਗ ਨੂੰ ਸਾਧਕ ਦੇ ਅਨੁਸਾਰ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕਰਮ ਨੂੰ ਸਮਝ ਕੇ ਮਨੁੱਖ ਜਦੋਂ ਉਸ ਨੂੰ ਸ਼ੁਰੂ ਕਰਦਾ ਹੈ ਤਾਂ ਉਹ ਆਰੰਭਕ ਅਵਸਥਾ ਮਨੁੱਖ ਦੀ ਸ਼ੂਦਰ ਅਵਸਥਾ ਹੈ। ਸਹਿਜੇ ਸਹਿਜੇ ਵਿਧੀ ਦਾ ਗਿਆਨ ਵਧਣ ਨਾਲ ਉਹੀ ਮਨੁੱਖ ਵੈਸ਼ ਹੋ ਜਾਂਦਾ ਹੈ। ਪ੍ਰਕਿਰਤੀ ਦੇ ਸੰਘਰਸ਼ ਨੂੰ ਝੱਲਣ ਦੀ ਸਮਰੱਥਾ ਅਤੇ ਸ਼ੂਰਵੀਰਤਾ ਆਉਣ ਦੇ ਬਾਅਦ ਉਹੀ ਸਾਧਕ ਖੱਤਰੀ ਅਤੇ ਬ੍ਰਹਮ ਨਾਲ ਏਕਾਕਾਰ ਹੋਣ ਦੀ ਸਮਰੱਥਾ ਗਿਆਨ ਅਰਥਾਤ ਅਸਲੀ ਜਾਣਕਾਰੀ ਵਿਗਿਆਨ ਅਰਥਾਤ ਈਸ਼ਵਰੀ ਆਦੇਸ਼ ਮਿਲਣਾ, ਉਸ ਪਰਮ ਤੱਤਵ ਉੱਤੇ ਨਿਰਭਰ ਰਹਿਣ ਦੀ ਸਮਰੱਥਾ, ਐਸੀਆਂ ਯੋਗਤਾਵਾਂ ਦੇ ਆਉਣ ਨਾਲ ਉਹੀ ਸਾਧਕ ਬ੍ਰਾਹਮਣ ਹੈ। ਇਸ ਲਈ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਅਰਥਾਤ ਗੀਤਾ ਅਧਿਆਇ 18 ਦੇ 46ਵੇਂ 47ਵੇਂ ਸ਼ਲੋਕ ਵਿੱਚ ਕਹਿੰਦੇ ਹਨ ਕਿ ਆਪਣੇ ਸੁਭਾਅ ਵਿੱਚ ਮੌਜੂਦ ਸਮਰੱਥਾ ਦੇ ਅਨੁਸਾਰ ਕਰਮ ਵਿੱਚ ਲੱਗਣਾ ਸਵੈ ਧਰਮ ਹੈ। ਘੱਟ ਹੋਣ 'ਤੇ ਵੀ ਸੁਭਾਅ ਤੋਂ ਮਿਲਿਆ ਸਵੈ ਧਰਮ ਜ਼ਿਆਦਾ ਚੰਗਾ ਹੈ ਅਤੇ ਸਮਰੱਥਾ ਅਰਜਿਤ ਕੀਤੇ ਬਗੈਰ ਹੀ ਦੂਜਿਆਂ ਦੀ ਉੱਚੀ ਅਵਸਥਾ ਵਾਲਾ ਕਰਮ ਕਰਨਾ ਹਾਨੀਕਾਰਕ ਹੈ। ਸਵੈ ਧਰਮ ਵਿੱਚ ਮਰ ਜਾਣਾ ਵੀ ਬਿਹਤਰ ਹੈ, ਕਿਉਂਕਿ ਚੋਲਾ ਬਦਲਣ ਨਾਲ ਬਦਲਣ ਵਾਲਾ ਤਾਂ ਨਹੀਂ ਬਦਲ ਜਾਂਦਾ, ਉਸਦੀ ਸਾਧਨਾ ਦਾ ਸਿਲਸਿਲਾ ਫਿਰ ਉੱਥੋਂ ਹੀ ਸ਼ੁਰੂ ਹੋ ਜਾਏਗਾ ਜਿੱਥੋਂ ਛੁੱਟਿਆ ਸੀ। ਸਵੈ ਧਰਮ ਆਪਣੇ ਸੁਭਾਵਿਕ ਗੁਣਾਂ ਨਾਲ ਸਹਿਜੇ ਸਹਿਜੇ ਚੱਲਦੇ ਹੋਏ ਉਹ ਪਰਮ ਸਿੱਧੀ ਅਵਿਨਾਸ਼ੀ ਪਦ ਨੂੰ ਪਾ ਲਏਗਾ। ਇਸੇ ਉੱਤੇ ਯੋਗੇਸ਼ਵਰ ਫਿਰ ਜ਼ੋਰ ਦਿੰਦੇ ਹਨ ਕਿ ਜਿਸ ਪਰਮਾਤਮਾ ਤੋਂ ਸਾਰੇ ਪ੍ਰਾਣੀ ਪੈਦਾ ਹੋਏ ਹਨ, ਜੋ ਸਾਰਿਆਂ ਪਾਸਿਆਂ ਵਿੱਚ ਵਿਆਪਤ ਹੈ, ਸਵਾਬ ਤੋਂ ਪੈਦਾ ਸਮਰੱਥਾ ਦੇ ਅਨੁਸਾਰ ਉਸਨੂੰ ਚੰਗੀ ਤਰ੍ਹਾਂ ਪੂਜ ਕੇ ਮਨੁੱਖ ਪਰਮ ਸਿੱਧੀ ਨੂੰ ਪ੍ਰਾਪਤ ਹੋ ਜਾਂਦਾ ਹੈ, ਅਰਥਾਤ ਤੈਅ ਕੀਤੀ ਹੋਈ ਵਿਧੀ ਨਾਲ ਇੱਕ ਪਰਮਾਤਮਾ ਦਾ ਚਿੰਤਨ ਧਰਮ ਹੈ। ਧਰਮ ਵਿੱਚ ਪ੍ਰਵੇਸ਼ ਕਿਸਦੇ ਲਈ ਹੈ? ਇਸ ਨੂੰ ਕਰਨ ਦਾ ਅਧਿਕਾਰੀ ਕੌਣ ਹੈ? ਇਸ ਨੂੰ ਸਪਸ਼ਟ ਕਰਦੇ ਹੋਏ ਯੋਗੇਸ਼ਵਰ ਕਹਿੰਦੇ ਹਨ ਕਿ ਅਰਜੁਨ, अति दुराचारी भी जे अनन्य भावना नाल मैनू सिमरदा है, अर्थात अनन्य अर्थात एक परमात्मा दे सिवाय होर कोई ना, मैनू छड़ के होर किसे दा भी ध्यान नहीं धरदा, तां शिप्रम भवती धर्मात्मा, ओह छेती ही परमात्मा हो जांदा है, उसकी आत्मा धर्म नाल जुड़ जांदी है। इसलिए श्री कृष्ण दे अनुसार धर्मात्मा ओह है जो एक परमात्मा दी प्राप्ति दे लई नियत कर्म दा आचरण करदा है। धर्मात्मा ओह है जो स्वभाव विच मौजूद समर्था दे अनुसार अर्थात उच्ची अवस्था वाले दी नकल करके नहीं, अपने गुण अनुसार परमात्मा दी प्राप्ति लई लग्या है। अंत विच कहंदे हन कि सर्वधर्मान परित्यज्य मामेकम शरणम ब्रज। अर्जुन, सारिया धर्मां दी चिंता छड़ के एक मेरी शरण विच हो जा। इसलिए एक परमात्मा दे प्रति समर्पित मनुख ही धार्मिक है। एक परमात्मा विच श्रद्धा स्थिर रखना ही धर्म है। उस एक परमात्मा दी प्राप्ति दी निर्धारित क्रिया नूं करना धर्म है। इस स्थिति नूं प्राप्त महापुरशां दा, आत्म तृप्त महापुरशां दा एह सिद्धांत ही सृष्टि विच सिर्फ इको एक धर्म है। उना दी शरण जाना चाहिदा है ताकि एह समझ आए कि उना ने किवें उस परमात्मा नूं पाया, इस तरह किस मार्ग ते चले। ओह मार्ग सदा एक ही है, उसे मार्ग ते चलना धर्म है। धर्म मनुख दे आचरण दी चीज है, एह आचरण सिर्फ एक है। अध्याय 2 दे 41वें श्लोक विच इस कर्म योग विच निश्चयात्मक क्रिया एक ही है, इंद्रियां दी हरकत अते मन दी हलचल नू संयमित करके आत्मा विच अर्थात अपरंपार ब्रह्म विच प्रवाहित करना। धर्मांतरण। सनातन धर्म दे आदि देश भारत विच कुरीतियां इथों तक वधियां कि मुसलमाना दे हमले दे समय भारतीयां दा धर्म हमलावरां दे हाथ दी एक ग्राही चावल खाण नाल दो घुट पानी पीण नाल भ्रिष्ट होण लगा। धर्म भ्रिष्ट आखे गए हजारां हिंदुआं ने आत्महत्या कर ली। धर्म लई ओह सचमुच मरना जानदे सन, पर जे धर्म समझ ही ना आया तां ऐसा मरना सार्थक किवें होया। धर्म तां छूई मुई हो गया। छूई मुई जां लाजबंती दा बूटा छून नाल मुरझा जांदा है, पर हाथ विचों छुट के कुछ ही पलां विच फेर तो खिड़ पैंदा है। लेकिन उना दा सनातन धर्म तां ऐसा मुरझाया कि फेर कदे खिड़िया ही ना। जिस सनातन आत्मा नूं भौतिक चीजां छू भी नहीं सकदियां, ओह छून खाण नाल नष्ट किवें होवेगा। तुसी तां तलवार नाल मरोगे, पर धर्म छोण नाल ही मर गया। कि सचमुच धर्म नष्ट होया सी? कदे नहीं। धर्म दे नाम ते कोई कुरीति पल रही सी, ओह नष्ट हुई। फिरोज तुगलक दे शासन काल विच बयाना दे काजी मुगी मुदीन ने एह व्यवस्था पेश कीती कि हिंदुआं नू अपना मुंह खोल देना चाहिदा है। जे कोई मुसलमान उस विच थुकना चांदा है तां ओह हिंदू दीन वाला हो जाएगा, अर्थात मुसलमान हो जाएगा, क्योंकि हिंदू कोल तां कोई धर्म नहीं है। की बुरा कहा उस काजी ने, मुंह विच थुकण नाल तां ਇੱਕ ਹੀ ਬੰਦਾ ਮੁਸਲਮਾਨ ਬਣਦਾ। ਖੂਹ ਵਿੱਚ ਥੁੱਕਣ ਨਾਲ ਤਾਂ ਹਜ਼ਾਰਾਂ ਬਣ ਜਾਂਦੇ ਸਨ। ਦਰਅਸਲ ਉਹ ਜ਼ਾਲਿਮ ਸੀ ਜਾਂ ਉਸ ਸਮੇਂ ਦਾ ਹਿੰਦੂ ਸਮਾਜ, ਜਿਨ੍ਹਾਂ ਨੇ ਇਸ ਢੰਗ ਨਾਲ ਧਰਮ ਬਦਲ ਲਿਆ ਕਿ ਉਹਨਾਂ ਨੇ ਕੋਈ ਧਰਮ ਹਾਸਿਲ ਕੀਤਾ? ਹਿੰਦੂ ਤੋਂ ਮੁਸਲਮਾਨ ਬਣ ਜਾਣਾ ਜਾਂ ਇੱਕ ਤਰ੍ਹਾਂ ਦੇ ਰਹਿਣ ਸਹਿਣ ਤੋਂ ਦੂਜੀ ਤਰ੍ਹਾਂ ਦੇ ਰਹਿਣ ਸਹਿਣ ਵਿੱਚ ਚਲੇ ਜਾਣਾ ਧਰਮ ਨਹੀਂ ਹੈ। ਇਸ ਤਰੀਕੇ ਦੀ ਸਾਜਿਸ਼ ਭਰੀ ਯੋਜਨਾ ਰਾਹੀਂ ਜਿਨ੍ਹਾਂ ਨੇ ਲੋਕਾਂ ਦਾ ਧਰਮ ਬਦਲਿਆ ਕਿ ਉਹ ਪਰਮਾਤਮਾ ਸਨ, ਉਹ ਤਾਂ ਵਿਚਾਰੇ ਹੋਰ ਵੀ ਵੱਡੀਆਂ ਕੁਰੀਤੀਆਂ ਦਾ ਸ਼ਿਕਾਰ ਸਨ। ਹਿੰਦੂ ਵੀ ਉਸੇ ਵਿੱਚ ਜਾ ਫਸੇ। ਪਿਛੜੇ ਹੋਏ ਗੁਮਰਾਹ ਕਬੀਲਿਆਂ ਨੂੰ ਸਭਿਅ ਸਮਝਦਾਰ ਬਣਾਉਣ ਲਈ ਮੁਹੰਮਦ ਨੇ ਵਿਆਹ, ਤਲਾਕ, ਵਸੀਅਤ, ਲੈਣ ਦੇਣ, ਸੂਦ, ਗਵਾਹੀ, ਕਸਮ, ਖਾਣਾ ਪੀਣਾ, ਰਹਿਣ ਸਹਿਣ ਆਦਿ ਵਿਸ਼ਿਆਂ ਦੇ ਬਾਰੇ ਇੱਕ ਸਮਾਜਿਕ ਵਿਵਸਥਾ ਦਿੱਤੀ ਅਤੇ ਮੂਰਤੀ ਪੂਜਾ, ਸ਼ਿਕਾਰ, ਵਿਵਚਾਰ, ਚੋਰੀ, ਸ਼ਰਾਬ, ਜੂਆ, ਮਾਂ ਦਾਦੀ ਆਦਿ ਨਾਲ ਵਿਆਹ ਉੱਤੇ ਰੋਕ ਲਗਾਈ। ਸਮਲਿੰਗੀ ਅਤੇ ਮਾਹਵਾਰੀ ਸਮੇਂ ਦੇ ਸੰਭੋਗ ਦਾ ਨਿਸ਼ੇਧ ਕਰਕੇ ਰੋਜ਼ਿਆਂ ਦੇ ਦਿਨਾਂ ਵਿੱਚ ਵੀ ਇਸ ਬਾਰੇ ਢਿੱਲ ਦਿੱਤੀ ਕਿ ਜੰਨਤ ਵਿੱਚ ਬੜੀਆਂ ਹਮ ਉਮਰ ਅਣਛੋਈਆਂ ਹੂਰਾਂ ਅਤੇ ਜਵਾਨ ਮੁੰਡੇ ਹੋਣਗੇ। ਇਹ ਕੋਈ ਧਰਮ ਨਹੀਂ ਸੀ, ਇੱਕ ਤਰ੍ਹਾਂ ਦੀ ਸਮਾਜਿਕ ਵਿਵਸਥਾ ਸੀ। ਐਸਾ ਕਹਿ ਕੇ ਉਹਨਾਂ ਨੇ ਵਾਸਨਾ ਵਿੱਚ ਡੁੱਬੇ ਹੋਏ ਸਮਾਜ ਨੂੰ ਉਸ ਪਾਸਿਓਂ ਮੋੜ ਕੇ ਆਪਣੇ ਵੱਲ ਮੁਖਾਤਿਬ ਕੀਤਾ। ਇਸਤਰੀਆਂ ਨੂੰ ਜੰਨਤ ਵਿੱਚ ਕਿਤਨੇ ਪੁਰਸ਼ ਮਿਲਣਗੇ, ਇਸ ਬਾਰੇ ਲੋਕਾਂ ਨੇ ਸੋਚਿਆ ਹੀ ਨਹੀਂ। ਇਹ ਉਹਨਾਂ ਦਾ ਦੋਸ਼ ਨਹੀਂ ਸੀ, ਦੋਸ਼ ਉਸ ਦੇਸ਼ ਕਾਲ ਅਤੇ ਪ੍ਰਸਥਿਤੀਆਂ ਦਾ ਸੀ ਜਿਸ ਵਿੱਚ ਇਸਤਰੀਆਂ ਦੀਆਂ ਆਸਾਂ ਉਮੀਦਾਂ ਉੱਤੇ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ ਸੀ। ਮੁਹੰਮਦ ਸਾਹਿਬ ਨੇ ਜਿਸ ਨੂੰ ਧਰਮ ਕਿਹਾ, ਉੱਧਰ ਕਿਸੇ ਦਾ ਧਿਆਨ ਹੀ ਨਹੀਂ ਹੈ। ਉਹਨਾਂ ਨੇ ਕਿਹਾ ਸੀ, ਜਿਸ ਮਨੁੱਖ ਦਾ ਇੱਕ ਵੀ ਸਵਾਸ ਉਸ ਖੁਦਾ ਦੇ ਨਾਮ ਦੇ ਬਗੈਰ ਖਾਲੀ ਜਾਂਦਾ ਹੈ, ਉਸ ਕੋਲੋਂ ਖੁਦਾ ਕਿਆਮਤ ਵਿੱਚ ਉਸੇ ਤਰ੍ਹਾਂ ਪੁੱਛਦਾ ਹੈ ਜਿਵੇਂ ਕਿਸੇ ਪਾਪੀ ਕੋਲੋਂ ਪਾਪ ਦੇ ਬਦਲੇ ਵਿੱਚ ਪੁੱਛਿਆ ਜਾਏ, ਜਿਸ ਦੀ ਸਜ਼ਾ ਹੈ ਹਮੇਸ਼ਾ ਲਈ ਦੋਜ਼ਖ। ਐਸੇ ਕਿਤਨੇ ਸੱਚੇ ਮੁਸਲਮਾਨ ਹਨ ਜਿਨ੍ਹਾਂ ਦਾ ਇੱਕ ਵੀ ਸਵਾਸ ਖਾਲੀ ਨਾ ਜਾਂਦਾ ਹੋਵੇ? ਕਰੋੜਾਂ ਵਿੱਚ ਸ਼ਾਇਦ ਹੀ ਕੋਈ ਹੋਵੇ, ਬਾਕੀ ਤਾਂ ਸਾਰਿਆਂ ਦੇ ਸਵਾਸ ਖਾਲੀ ਹੀ ਜਾਂਦੇ ਹਨ। ਜਿਸ ਦੀ ਸਜ਼ਾ ਉਹੀ ਹੈ ਜੋ ਪਾਪੀਆਂ ਦੇ ਲਈ ਹੈ, ਕਹਿਣ ਦੀ ਲੋੜ ਨਹੀਂ ਦੋਜ਼ਖ। ਮੁਹੰਮਦ ਨੇ ਵਿਵਸਥਾ ਦਿੱਤੀ ਕਿ ਜੋ ਕਿਸੇ ਨੂੰ ਨਹੀਂ ਸਤਾਉਂਦਾ, ਪਸ਼ੂਆਂ ਨੂੰ ਸੱਟ ਨਹੀਂ ਪਹੁੰਚਾਉਂਦਾ, ਉਹ ਆਸਮਾਂ ਤੋਂ ਖੁਦਾ ਦੀ ਆਵਾਜ਼ ਸੁਣਦਾ ਹੈ। ਇਹ ਸਾਰੀਆਂ ਦੇਸ਼ਾਂ ਸਥਾਨਾਂ ਲਈ ਸੀ, ਪਰ ਬਾਅਦ ਵਾਲਿਆਂ ਨੇ ਇਹ ਰਸਤਾ ਕੱਢ ਲਿਆ ਕਿ ਮੱਕਾ ਵਿੱਚ ਇੱਕ ਮਸਜਿਦ ਹੈ ਜਿਸ ਵਿੱਚ ਹਰਾ ਘਾਹ ਨਹੀਂ ਤੋੜਨਾ ਚਾਹੀਦਾ, ਉਸ ਮਸਜਿਦ ਵਿੱਚ ਕਿਸੇ ਪਸ਼ੂ ਨੂੰ ਨਹੀਂ ਮਾਰਨਾ ਚਾਹੀਦਾ, ਉੱਥੇ ਕਿਸੇ ਨੂੰ ਚੋਟ ਨਹੀਂ ਪਹੁੰਚਾਉਣੀ ਚਾਹੀਦੀ, ਅਤੇ ਘੁੰਮ ਘੁਮਾ ਕੇ ਵਾਪਸ ਆ ਪਹੁੰਚੇ ਉਹ ਉਸੇ ਦਾਇਰੇ ਵਿੱਚ। ਕੀ ਖੁਦਾ ਦੀ ਆਵਾਜ਼ ਸੁਣਨ ਤੋਂ ਪਹਿਲਾਂ ਮੁਹੰਮਦ ਨੇ ਕੋਈ ਮਸਜਿਦ ਬਣਾਈ ਸੀ? ਕਦੇ ਕਿਸੇ ਮਸਜਿਦ ਵਿੱਚ ਕੋਈ ਆਇਤ ਅਰਥਾਤ ਕੁਰਾਨ ਦਾ ਵਾਕ ਜਾਂ ਪਦ ਉਤਾਰਿਆ? ਇਹ ਮਸਜਿਦ ਤਾਂ ਉਹਨਾਂ ਦਾ ਸਥਾਨ ਰਿਹਾ ਹੈ ਜਿਸ ਵਿੱਚ ਉਹਨਾਂ ਦੀ ਯਾਦ ਕਾਇਮ ਹੈ। ਮੁਹੰਮਦ ਦੇ ਮਤਲਬ ਨੂੰ ਤਵਰੇਜ਼ ਨੇ ਸਮਝਿਆ ਸੀ, ਮਨਸੂਰ ਨੇ ਜਾਣਿਆ ਸੀ, ਇਕਬਾਲ ਨੇ ਪਹਿਚਾਣਿਆ ਸੀ, ਪਰ ਉਹ ਮਜ਼ਹਬੀ ਲੋਕਾਂ ਦੇ ਸ਼ਿਕਾਰ ਬਣੇ। ਉਹਨਾਂ ਨੂੰ ਤਸੀਹੇ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਪਿਆਇਆ ਗਿਆ ਕਿਉਂਕਿ ਉਹ ਲੋਕਾਂ ਨੂੰ ਨਾਸਤਿਕ ਬਣਾ ਰਿਹਾ ਸੀ। ਐਸਾ ਹੀ ਦੋਸ਼ ਈਸਾ ਉੱਤੇ ਵੀ ਲਗਾਇਆ ਗਿਆ। ਉਹਨਾਂ ਨੂੰ ਸੂਲੀ ਦਿੱਤੀ ਗਈ ਕਿਉਂਕਿ ਉਹ ਆਰਾਮ ਵਾਲੇ ਦਿਨ ਵੀ ਕੰਮ ਕਰਦੇ ਸਨ, ਅੰਨਿਆਂ ਨੂੰ ਦ੍ਰਿਸ਼ਟੀ ਦਿੰਦੇ ਸਨ। ਐਸਾ ਹੀ ਭਾਰਤ ਵਿੱਚ ਵੀ ਹੈ। ਜਦੋਂ ਵੀ ਕੋਈ ਪ੍ਰਤੱਖ ਦਰਸ਼ੀ ਮਹਾਂਪੁਰਸ਼ ਸੱਚਾਈ ਵੱਲ ਇਸ਼ਾਰਾ ਕਰਦਾ ਹੈ ਤਾਂ ਇਹਨਾਂ ਮੰਦਿਰ, ਮਸਜਿਦ, ਮੱਠਾਂ, ਸੰਪਰਦਾਇਆਂ ਅਤੇ ਤੀਰਥਾਂ ਤੋਂ ਰੋਜ਼ੀ ਰੋਟੀ ਕਮਾਉਣ ਵਾਲੇ ਹਾਏ ਹਾਏ ਕਰਨ ਲੱਗਦੇ ਹਨ, ਧਰਮ ਅਧਰਮ ਦਾ ਸ਼ੋਰ ਮਚਾਉਣ ਲੱਗਦੇ ਹਨ। ਕਿਸੇ ਨੂੰ ਇਹਨਾਂ ਵਿੱਚੋਂ ਲੱਖਾਂ ਕਰੋੜਾਂ ਦੀ ਆਮਦਨ ਹੈ ਤਾਂ ਕਿਸੇ ਦੀ ਦਾਲ ਰੋਟੀ ਚੱਲਦੀ ਹੈ। ਸੱਚਾਈ ਦੇ ਪ੍ਰਚਾਰ ਨਾਲ ਉਹਨਾਂ ਦੀ ਕਮਾਈ ਨੂੰ ਖਤਰਾ ਪੈ ਜਾਂਦਾ ਹੈ। ਉਹ ਸੱਚ ਨੂੰ ਪਣਪਣ ਹੀ ਨਹੀਂ ਦਿੰਦੇ ਅਤੇ ਨਾ ਦੇ ਹੀ ਸਕਦੇ ਹਨ। ਇਸ ਤੋਂ ਸਿਵਾਏ ਉਹਨਾਂ ਦੇ ਵਿਰੋਧ ਦਾ ਹੋਰ ਕੋਈ ਕਾਰਨ ਨਹੀਂ ਹੈ। ਇਹਨਾਂ ਸਥਾਨਾਂ ਵਿੱਚ ਪੁਰਾਤਨ ਕਾਲ ਦੀਆਂ ਯਾਦਗਾਰਾਂ ਕਿਉਂ ਸੰਭਾਲੀਆਂ ਹੋਈਆਂ ਹਨ, ਇਸ ਦਾ ਉਹਨਾਂ ਨੂੰ ਆਭਾਸ ਵੀ ਨਹੀਂ ਹੈ। ਗ੍ਰਹਿਸਥਾਂ ਦਾ ਅਧਿਕਾਰ। ਅਕਸਰ ਲੋਕੀ ਪੁੱਛਦੇ ਹਨ ਕਿ ਜਦ ਕਰਮ ਦਾ ਇਹੋ ਸਵਰੂਪ ਹੈ ਕਿ ਜਿਸ ਵਿੱਚ ਇਕਾਂਤਵਾਸ, ਇੰਦਰੀ ਸੰਯਮ, ਨਿਰੰਤਰ ਚਿੰਤਨ ਅਤੇ ਧਿਆਨ ਕਰਨਾ ਹੈ ਤਾਂ ਤੇ ਗੀਤਾ ਗ੍ਰਹਿਸਥੀਆਂ ਦੇ ਮਤਲਬ ਦੀ ਚੀਜ਼ ਨਾ ਹੋਈ। ਫਿਰ ਤਾਂ ਗੀਤਾ ਸਿਰਫ ਸਾਧੂਆਂ ਲਈ ਹੈ, ਪਰ ਐਸਾ ਬਿਲਕੁਲ ਨਹੀਂ ਹੈ। ਗੀਤਾ ਬੁਨਿਆਦੀ ਤੌਰ 'ਤੇ ਉਸਦੇ ਲਈ ਹੈ ਜੋ ਇਸ ਰਾਹ ਦਾ ਰਾਹੀ ਹੈ, ਅਤੇ ਅੰਸ਼ ਰੂਪ ਵਿੱਚ ਉਸਦੇ ਲਈ ਵੀ ਹੈ ਜੋ ਇਸ ਰਾਹ ਦਾ ਰਾਹੀ ਬਣਨਾ ਚਾਹੁੰਦਾ ਹੈ। ਗੀਤਾ ਹਰ ਮਨੁੱਖ ਲਈ ਇੱਕੋ ਜਿਹਾ ਮਤਲਬ ਰੱਖਦੀ ਹੈ। ਚੰਗੇ ਗ੍ਰਹਿਸਥਾਂ ਲਈ ਤਾਂ ਇਸ ਦਾ ਖਾਸ ਲਾਭ ਹੈ ਕਿਉਂਕਿ ਕਰਮ ਤਾਂ ਉੱਥੋਂ ਹੀ ਆਰੰਭ ਹੁੰਦਾ ਹੈ। ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ, ਅਰਜੁਨ, ਇਸ ਨਿਸ਼ਕਾਮ ਕਰਮ ਯੋਗ ਵਿੱਚ ਆਰੰਭ ਦਾ ਨਾਸ਼ ਨਹੀਂ ਹੁੰਦਾ। ਇਸ ਦੀ ਥੋੜ੍ਹੀ ਵੀ ਸਾਧਨਾ ਜਨਮ ਮਰਨ ਦੇ ਮਹਾਂਭੈ ਤੋਂ ਛੁਟਕਾਰਾ ਕਰਾ ਕੇ ਹੀ ਛੱਡਦੀ ਹੈ। ਹੁਣ ਤੁਸੀਂ ਸੋਚੋ, ਥੋੜ੍ਹੀ ਸਾਧਨਾ ਕੌਣ ਕਰੇਗਾ, ਗ੍ਰਹਿਸਥ ਜਾਂ ਵਿਰਕਤ? ਗ੍ਰਹਿਸਥ ਹੀ ਇਸ ਦੇ ਲਈ ਥੋੜ੍ਹਾ ਸਮਾਂ ਦੇਵੇਗਾ। ਇਹ ਉਸਦੇ ਲਈ ਹੀ ਹੈ। ਅਧਿਆਇ 4 ਦੇ 36ਵੇਂ ਸ਼ਲੋਕ ਵਿੱਚ ਦੱਸਿਆ, ਅਰਜੁਨ, ਜੇ ਤੂੰ ਸਾਰੇ ਪਾਪੀਆਂ ਤੋਂ ਵੀ ਜ਼ਿਆਦਾ ਪਾਪੀ ਹੈ ਤਾਂ ਵੀ ਗਿਆਨ ਰੂਪੀ ਬੇੜੀ ਨਾਲ ਨਿਰਸੰਦੇਹ ਪਾਰ ਹੋ ਜਾਏਗਾ। ਜ਼ਿਆਦਾ ਪਾਪੀ ਕੌਣ ਹੈ? ਜੋ ਲਗਾਤਾਰ ਲੱਗਿਆ ਹੋਇਆ ਹੈ ਜਾਂ ਜੋ ਅਜੇ ਲੱਗਣਾ ਚਾਹੁੰਦਾ ਹੈ? ਇਸ ਲਈ ਚੰਗੇ ਗ੍ਰਹਿਸਥ ਆਸ਼ਰਮ ਤੋਂ ਹੀ ਕਰਮ ਦਾ ਆਰੰਭ ਹੈ। ਅਧਿਆਇ 6 ਦੇ 37 ਤੋਂ 45ਵੇਂ ਸ਼ਲੋਕ ਵਿੱਚ ਅਰਜੁਨ ਨੇ ਪੁੱਛਿਆ, ਭਗਵਾਨ, ਕਮਜ਼ੋਰ ਕੋਸ਼ਿਸ਼ ਵਾਲਾ ਸ਼ਰਧਾਵਾਨ ਮਨੁੱਖ ਪਰਮ ਗਤੀ ਨੂੰ ਨਾ ਪਾ ਕੇ ਕਿਹੜੀ ਦੁਰਗਤੀ ਨੂੰ ਪਹੁੰਚਦਾ ਹੈ? ਸ਼੍ਰੀ ਕ੍ਰਿਸ਼ਨ ਨੇ ਕਿਹਾ, ਅਰਜੁਨ, ਯੋਗ ਤੋਂ ਵਿਚਲਿਤ ਹੋਏ ਘੱਟ ਕੋਸ਼ਿਸ਼ ਵਾਲੇ ਮਨੁੱਖ ਦਾ ਵੀ ਕਦੇ ਵਿਨਾਸ਼ ਨਹੀਂ ਹੁੰਦਾ। ਉਹ ਯੋਗ ਪ੍ਰਿਸ਼ਟ ਮਨੁੱਖ ਸ਼੍ਰੀਮਾਨਾ ਅਰਥਾਤ ਸੁਚਨਾਮ, ਸ਼ੁੱਧ ਅਰਥਾਤ ਸੱਚ ਆਚਰਣ ਵਾਲੇ ਹੀ ਸ਼੍ਰੀਮਾਨ ਹਨ, ਦੇ ਕੋਲ ਜਨਮ ਲੈ ਕੇ ਯੋਗੀ ਕੁਲ ਵਿੱਚ ਪ੍ਰਵੇਸ਼ ਪਾ ਜਾਂਦਾ ਹੈ। ਸਾਧਨਾ ਵਾਲਾ ਆਕਰਸ਼ਿਤ ਹੁੰਦਾ ਹੈ ਅਤੇ ਅਨੇਕ ਜਨਮਾਂ ਵਿੱਚ ਚੱਲਦਾ ਹੋਇਆ ਉੱਥੇ ਹੀ ਪਹੁੰਚ ਜਾਂਦਾ ਹੈ ਜਿਸ ਨੂੰ ਪਰਮ ਗਤੀ ਜਾਂ ਪਰਮ ਧਾਮ ਕਹਿੰਦੇ ਹਨ। ਇਹ ਘੱਟ ਕੋਸ਼ਿਸ਼ ਕੌਣ ਕਰਦਾ ਹੈ? ਯੋਗ ਪ੍ਰਿਸ਼ਟ ਹੋ ਕੇ ਉਹ ਕਿੱਥੇ ਜਨਮ ਲੈਂਦਾ ਹੈ? ਉਹ ਗ੍ਰਸਥ ਹੀ ਤਾਂ ਬਣਿਆ, ਉਥੋਂ ਹੀ ਉਹ ਸਾਧਨਾ ਵੱਲ ਆਕਰਸ਼ਿਤ ਹੁੰਦਾ ਹੈ। ਅਧਿਆਇ 9 ਦੇ 3ਵੇਂ ਸ਼ਲੋਕ ਵਿੱਚ ਉਹਨਾਂ ਨੇ ਦੱਸਿਆ ਕਿ ਅਤਿਅੰਤ ਦੁਰਾਚਾਰੀ ਵੀ ਜੇ ਅਨੰਨੇ ਭਾਵਨਾ ਨਾਲ ਮੈਨੂੰ ਸਿਮਰਨ ਲੱਗੇ ਤਾਂ ਉਹ ਸਾਧੂ ਹੀ ਹੈ, ਕਿਉਂਕਿ ਉਹ ਨਿਸ਼ਚੇ ਕਰਕੇ ਸਹੀ ਰਸਤੇ ਤੇ ਲੱਗ ਗਿਆ ਹੈ। ਅਤਿਅੰਤ ਦੁਰਾਚਾਰੀ ਕੌਣ ਹੋਏਗਾ? ਜੋ ਭਜਨ ਵਿੱਚ ਲੱਗ ਚੁੱਕਾ ਹੈ ਉਹ, ਜਾਂ ਜਿਸ ਨੇ ਅਜੇ ਸ਼ੁਰੂ ਹੀ ਨਹੀਂ ਕੀਤਾ ਉਹ? ਅਧਿਆਇ 9 ਦੇ 32ਵੇਂ ਸ਼ਲੋਕ ਵਿੱਚ ਕਿਹਾ, ਇਸਤਰੀ, ਵੈਸ਼, ਸ਼ੂਦਰ ਅਤੇ ਪਾਪ ਯੋਨੀ ਵਾਲੇ ਵੀ ਕਿਉਂ ਨਾ ਹੋਣ, ਮੇਰਾ ਆਸਰਾ ਲੈ ਕੇ ਸਾਧਨਾ ਕਰਨ ਨਾਲ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਹਨ। ਹਿੰਦੂ ਹੋਵੇ, ਈਸਾਈ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਐਸਾ ਕੁਝ ਵੀ ਸ਼੍ਰੀ ਕ੍ਰਿਸ਼ਨ ਨਹੀਂ ਕਹਿੰਦੇ। ਅਤਿਅੰਤ ਦੁਰਾਚਾਰੀ ਪਤਿਤ ਵੀ ਮੇਰੀ ਸ਼ਰਨ ਆ ਕੇ ਪਰਮ ਗਤੀ ਪਾਉਂਦੇ ਹਨ। ਇਸ ਲਈ ਗੀਤਾ ਹਰ ਮਨੁੱਖ ਲਈ ਹੈ। ਚੰਗੇ ਗ੍ਰਿਸਤ ਆਸ਼ਰਮ ਤੋਂ ਹੀ ਇਸ ਕਰਮ ਦਾ ਆਰੰਭ ਹੈ। ਸਹਿਜੇ ਸਹਿਜੇ ਉਹ ਚੰਗਾ ਗ੍ਰਿਸਤ ਯੋਗੀ ਬਣਦਾ ਹੈ, ਪੂਰਨ ਤਿਆਗੀ ਹੋ ਜਾਂਦਾ ਹੈ ਅਤੇ ਪਰਮ ਤੱਤ ਦਾ ਮਾਰਗ ਦਰਸ਼ਨ ਪ੍ਰਾਪਤ ਕਰਕੇ ਪਰਮ ਤੱਤ ਵਿੱਚ ਪ੍ਰਵੇਸ਼ ਪਾ ਜਾਂਦਾ ਹੈ। ਜਿਵੇਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਗਿਆਨੀ ਮੇਰਾ ਸਵਰੂਪ ਹੈ। ਇਸਤਰੀ, ਗੀਤਾ ਦੇ ਅਨੁਸਾਰ ਸਰੀਰ ਇੱਕ ਵਸਤਰ ਹੈ। ਜਿਵੇਂ ਪੁਰਾਣਾ ਵਸਤਰ ਤਿਆਗ ਕੇ ਮਨੁੱਖ ਨਵਾਂ ਵਸਤਰ ਧਾਰਨ ਕਰ ਲੈਂਦਾ ਹੈ, ਠੀਕ ਉਸੇ ਤਰ੍ਹਾਂ ਭੂਤਾਦਿਕ ਦਾ ਸਵਾਮੀ ਆਤਮਾ ਇਹ ਸਰੀਰ ਰੂਪੀ ਵਸਤਰ ਤਿਆਗ ਕੇ ਦੂਜਾ ਸਰੀਰ ਅਰਥਾਤ ਵਸਤਰ ਧਾਰਨ ਕਰ ਲੈਂਦਾ ਹੈ। ਤੁਸੀਂ ਸਰੀਰ ਰੂਪ ਵਿੱਚ ਚਾਹੇ ਇਸਤਰੀ ਹੋਵੋ ਜਾਂ ਪੁਰਸ਼, ਇਹ ਵਸਤਰ ਦੀਆਂ ਕਿਸਮਾਂ ਹਨ। ਸੰਸਾਰ ਵਿੱਚ ਪੁਰਸ਼ 2 ਪ੍ਰਕਾਰ ਦਾ ਹੈ, ਖਰ ਅਤੇ ਅਖਰ। ਸਾਰੇ ਪ੍ਰਾਣੀਆਂ ਦਾ ਸਰੀਰ ਖਰ ਪੁਰਸ਼ ਅਥਵਾ ਪਰਿਵਰਤਨਸ਼ੀਲ ਪੁਰਸ਼ ਹੈ। ਮਨ ਸਮੇਤ ਇੰਦਰੀਆਂ ਜਦੋਂ ਕੂਟਸਥ ਹੋ ਜਾਂਦੀਆਂ ਹਨ ਤਾਂ ਉਹੀ ਅਖਰ ਪੁਰਸ਼ ਹੈ, ਉਸਦਾ ਕਦੇ ਨਾਸ਼ ਨਹੀਂ ਹੁੰਦਾ। ਇਹ ਭਜਨ ਦੀ ਅਵਸਥਾ ਹੈ। ਇਸਤਰੀਆਂ ਬਾਰੇ ਕਦੇ ਆਦਰ ਅਤੇ ਕਦੇ ਅਪਮਾਨ ਦੀ ਭਾਵਨਾ ਸਮਾਜ ਵਿੱਚ ਬਣੀ ਹੀ ਰਹਿੰਦੀ ਹੈ, ਪਰ ਗੀਤਾ ਦੀ ਨਿਰਲਿਪਤ ਵਾਣੀ ਕਹਿੰਦੀ ਹੈ ਕਿ ਸ਼ੂਦਰ ਅਰਥਾਤ ਘੱਟ ਜਾਣਨ ਵਾਲਾ, ਵੈਸ਼ ਅਰਥਾਤ ਵਿਧੀ ਪ੍ਰਾਪਤ, ਇਸਤਰੀ ਪੁਰਸ਼ ਚਾਹੇ ਕੋਈ ਵੀ ਹੋਵੇ, ਮੇਰੀ ਸ਼ਰਨ ਆ ਕੇ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਇਸ ਕਲਿਆਣ ਮਾਰਗ ਵਿੱਚ ਇਸਤਰੀ ਪੁਰਸ਼ ਦਾ ਸਥਾਨ ਇੱਕੋ ਜਿਹਾ ਹੈ। ਭੌਤਿਕ ਸਮ੍ਰਿੱਧੀ, ਗੀਤਾ ਪਰਮ ਕਲਿਆਣ ਤਾਂ ਕਰਦੀ ਹੀ ਹੈ, ਨਾਲੇ ਮਨੁੱਖਾਂ ਲਈ ਜ਼ਰੂਰੀ ਭੌਤਿਕ ਚੀਜ਼ਾਂ ਦਾ ਵੀ ਮਾਰਗ ਦਰਸ਼ਨ ਕਰਦੀ ਹੈ। ਅਧਿਆਇ 9 ਦੇ 2 ਤੋਂ 22ਵੇਂ ਸ਼ਲੋਕ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਈ ਲੋਕੀ ਨਿਰਧਾਰਿਤ ਵਿਧੀ ਨਾਲ ਮੈਨੂੰ ਪੂਜ ਕੇ ਬਦਲੇ ਵਿੱਚ ਸਵਰਗ ਦੀ ਕਾਮਨਾ ਕਰਦੇ ਹਨ। ਉਹਨਾਂ ਨੂੰ ਵਿਸ਼ਾਲ ਸਵਰਗ ਲੋਕ ਮਿਲਦਾ ਹੈ, ਮੈਂ ਦਿੰਦਾ ਹਾਂ, ਜੋ ਮੰਗੋਗੇ ਉਹ ਮੇਰੇ ਕੋਲੋਂ ਮਿਲੇਗਾ, ਪਰ ਉਪਭੋਗ ਦੇ ਬਾਅਦ ਖਤਮ ਹੋ ਜਾਏਗਾ, ਕਿਉਂਕਿ ਸਵਰਗ ਦੇ ਭੋਗ ਵੀ ਨਸ਼ਵਰ ਹਨ। ਫਿਰ ਐਸੇ ਮਨੁੱਖਾਂ ਨੂੰ ਮੁੜ ਜਨਮ ਲੈਣਾ ਪਏਗਾ। ਹਾਂ, ਮੇਰੇ ਨਾਲ ਸੰਬੰਧ ਹੋਣ ਦੇ ਕਾਰਨ ਉਹ ਨਸ਼ਟ ਨਹੀਂ ਹੋਣਗੇ, ਕਿਉਂਕਿ ਮੈਂ ਕਲਿਆਣ ਸਵਰੂਪ ਹਾਂ, ਮੈਂ ਉਹਨਾਂ ਨੂੰ ਭੋਗ ਦਿੰਦਾ ਹਾਂ। ਅਤੇ ਸਹਿਜੇ ਸਹਿਜੇ ਨਿਰਵਿਰਤ ਕਰਕੇ ਫੇਰ ਕਲਿਆਣ ਕਾਰਜ ਵਿੱਚ ਲਗਾ ਦਿੰਦਾ ਹਾਂ। ਖੇਤਰ ਟੀਕਾਕਾਰ ਕਹਿੰਦੇ ਹਨ, ਇੱਕ ਕੁਰੂਕਸ਼ੇਤਰ ਬਾਹਰ ਹੈ ਅਤੇ ਦੂਜਾ ਮਨ ਦੇ ਅੰਦਰ ਹੈ। ਗੀਤਾ ਦਾ ਇੱਕ ਅਰਥ ਬਾਹਰੀ ਹੈ, ਦੂਜਾ ਅੰਦਰੂਨੀ, ਪਰ ਐਸਾ ਕੁਝ ਨਹੀਂ ਹੈ। ਵਕਤਾ ਇੱਕ ਗੱਲ ਕਹਿੰਦਾ ਹੈ, ਪਰ ਸ਼੍ਰੋਤਾ ਆਪਣੀ ਬੁੱਧੀ ਦੇ ਅਨੁਸਾਰ ਉਸਨੂੰ ਪਕੜਦਾ ਹੈ। ਇਸੇ ਲਈ ਅਨੇਕ ਅਰਥ ਮਹਿਸੂਸ ਹੁੰਦੇ ਹਨ। ਸਾਧਨਾ ਮਾਤਰ ਉੱਤੇ ਸਿਲਸਿਲੇਵਾਰ ਚੱਲਦੇ ਹੋਏ ਜੋ ਵੀ ਮਨੁੱਖ ਸ਼੍ਰੀ ਕ੍ਰਿਸ਼ਨ ਦੇ ਪੱਧਰ ਉੱਤੇ ਖੜਾ ਹੋ ਜਾਏਗਾ, ਤਾਂ ਜੋ ਦ੍ਰਿਸ਼ ਸ਼੍ਰੀ ਕ੍ਰਿਸ਼ਨ ਦੇ ਸਾਹਮਣੇ ਸੀ ਉਹੀ ਉਸਦੇ ਸਾਹਮਣੇ ਵੀ ਹੋਏਗਾ। ਉਹੀ ਮਹਾਂਪੁਰਸ਼ ਸ਼੍ਰੀ ਕ੍ਰਿਸ਼ਨ ਦੇ ਮਨੋਭਾਵਾਂ ਨੂੰ, ਗੀਤਾ ਦੇ ਸੰਕੇਤਾਂ ਨੂੰ ਸਮਝ ਸਕਦਾ ਹੈ, ਸਮਝਾ ਸਕਦਾ ਹੈ। ਗੀਤਾ ਦਾ ਇੱਕ ਵੀ ਸ਼ਲੋਕ ਬਾਹਰ ਦਾ ਚਿਤਰਣ ਨਹੀਂ ਕਰਦਾ। ਖਾਣਾ, ਪਹਿਨਣਾ, ਰਹਿਣਾ ਤੁਸੀਂ ਜਾਣਦੇ ਹੀ ਹੋ। ਰਹਿਣ ਸਹਿਣ, ਮਾਨਤਾ, ਲੋਕ ਰੀਤ ਨੀਤੀ ਵਿੱਚ ਦੇਸ਼ ਕਾਲ ਅਤੇ ਪਰਿਸਥਿਤੀਆਂ ਦੇ ਅਨੁਸਾਰ ਪਰਿਵਰਤਨ ਪ੍ਰਕਿਰਤੀ ਦੀ ਦੇਣ ਹੈ। ਇਸ ਵਿੱਚ ਸ਼੍ਰੀ ਕ੍ਰਿਸ਼ਨ ਤੁਹਾਨੂੰ ਕਿਹੜੀ ਵਿਵਸਥਾ ਦੇਣ? ਕਿਧਰੇ ਲੜਕੀਆਂ ਬਹੁਤ ਹਨ, ਲੜਕੇ ਕਈ ਵਿਆਹ ਕਰਦੇ ਹਨ, ਤਾਂ ਕਿਧਰੇ ਲੜਕੇ ਬਹੁਤ ਹਨ ਤੇ ਕਈ ਭਰਾਵਾਂ ਵਿੱਚ ਇੱਕ ਪਤਨੀ ਰਿਹਾ ਕਰਦੀ ਹੈ। ਇਸ ਵਿੱਚ ਸ਼੍ਰੀ ਕ੍ਰਿਸ਼ਨ ਕੀ ਵਿਵਸਥਾ ਦੇਣ? ਦੂਜੇ ਵਿਸ਼ਵ ਯੁੱਧ ਦੇ ਬਾਅਦ ਜਪਾਨ ਵਿੱਚ ਆਬਾਦੀ ਘੱਟ ਹੋਣ ਦੀ ਸਮੱਸਿਆ ਪੈਦਾ ਹੋ ਗਈ, ਤਾਂ 30 ਬੱਚਿਆਂ ਨੂੰ ਜਨਮ ਦੇਣ ਵਾਲੀ ਇੱਕ ਔਰਤ ਨੂੰ ਮਦਰਲੈਂਡ ਅਰਥਾਤ ਦੇਸ਼ ਮਾਤਾ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਵੈਦਿਕ ਕਾਲ ਦੇ ਭਾਰਤ ਵਿੱਚ ਪਹਿਲਾਂ 10 ਬੱਚੇ ਪੈਦਾ ਕਰਨ ਦਾ ਵਿਧਾਨ ਸੀ, ਹੁਣ 1 ਜਾਂ 2 ਬੱਚੇ ਹਰ ਘਰ ਵਿੱਚ ਅੱਛੇ ਦਾ ਨਾਰਾ ਚੱਲ ਰਿਹਾ ਹੈ। ਇਸ ਵਿੱਚ ਸ਼੍ਰੀ ਕ੍ਰਿਸ਼ਨ ਕਿਹੜੀ ਵਿਵਸਥਾ ਦੇਣ? ਸ੍ਰੇਸ਼ਟਤਾ ਦੇ ਯੋਗ, ਕਾਮ, ਕ੍ਰੋਧ, ਲੋਭ, ਮੋਹ ਸਿੱਖਣ ਦੇ ਲਈ ਕਿਧਰੇ ਸਕੂਲ ਨਹੀਂ ਹਨ, ਫੇਰ ਵੀ ਬੱਚੇ ਇਹਨਾਂ ਵਿਕਾਰਾਂ ਵਿੱਚ ਵੱਡਿਆਂ ਸਿਆਣਿਆਂ ਤੋਂ ਵੀ ਅੱਗੇ ਨਿਕਲ ਜਾਂਦੇ ਹਨ। ਇਸ ਬਾਰੇ ਵਿੱਚ ਸ਼੍ਰੀ ਕ੍ਰਿਸ਼ਨ ਕੀ ਸਿੱਖਿਆ ਦੇਣ? ਇਹ ਸਭ ਤਾਂ ਪ੍ਰਕਿਰਤੀ ਦੁਆਰਾ ਆਪਣੇ ਆਪ ਹੁੰਦਾ ਹੈ। ਕਦੇ ਵੇਦ ਪੜ੍ਹਾਏ ਜਾਂਦੇ ਸਨ, ਧਨੁੱਖ ਵਿੱਦਿਆ ਤੇ ਗਦਾ ਚਲਾਉਣਾ ਸਿਖਾਇਆ ਜਾਂਦਾ ਸੀ, ਅੱਜ ਉਹ ਚੀਜ਼ਾਂ ਕੌਣ ਸਿੱਖੇਗਾ? ਅੱਜ ਤਾਂ ਬੱਚੇ ਪਿਸਤੌਲ ਚਲਾਉਂਦੇ ਹਨ, ਸਵੈਚਾਲਿਤ ਯੰਤਰਾਂ ਦਾ ਯੁੱਗ ਹੈ। ਕਦੇ ਰੱਥ ਚਲਾਉਣਾ ਸਿੱਖਣਾ ਪੈਂਦਾ ਸੀ, ਘੋੜਿਆਂ ਦੀ ਲਿੱਧ ਸੁੱਟਣੀ ਪੈਂਦੀ ਸੀ, ਅੱਜ ਮੋਟਰਾਂ ਦਾ ਤੇਲ ਸਾਫ਼ ਕੀਤਾ ਜਾਂਦਾ ਹੈ। ਇਸ ਦੇ ਬਾਰੇ ਸ਼੍ਰੀ ਕ੍ਰਿਸ਼ਨ ਕੀ ਦੱਸਣ? ਕਹਿ ਦੇਣ ਕਿ ਘੋੜਿਆਂ ਨੂੰ ਇਸ ਤਰ੍ਹਾਂ ਨਾ ਮਲੋ, ਬਾਹਰੀ ਸੰਸਾਰ ਵਿੱਚ ਉਹ ਤੁਹਾਨੂੰ ਕਿਹੜੀ ਵਿਵਸਥਾ ਦੇਣ? ਪਹਿਲਾਂ ਸੁਆਹਾ ਬੋਲਣ ਨਾਲ ਬਾਰਿਸ਼ ਹੁੰਦੀ ਸੀ, ਅੱਜ ਵਿਗਿਆਨ ਰਾਹੀਂ ਫਸਲਾਂ ਲਈ ਬਾਰਿਸ਼ ਦੀ ਉਡੀਕ ਨਹੀਂ ਕਰਨੀ ਪੈਂਦੀ। ਯੋਗੇਸ਼ਵਰ ਕਹਿੰਦੇ ਹਨ ਕਿ ਪ੍ਰਾਪਤੀ ਤੋਂ ਪੈਦਾ ਗੁਣਾਂ ਨਾਲ ਪਰਬਸ ਹੋ ਕੇ ਮਨੁੱਖ ਪਰਿਸਥਿਤੀ ਦੇ ਅਨੁਸਾਰ ਢਲਦਾ ਹੀ ਰਹਿੰਦਾ ਹੈ। ਗੁਣ ਆਪ ਹੀ ਮਨੁੱਖ ਨੂੰ ਢਾਲਣ ਵਿੱਚ ਸਮਰਥ ਹਨ। ਭੌਤਿਕ ਸ਼ਾਸਤਰ, ਸਿੱਖਿਆ ਸ਼ਾਸਤਰ, ਅਰਥ ਸ਼ਾਸਤਰ, ਤਰਕ ਸ਼ਾਸਤਰ ਮਨੁੱਖ ਬਣਾਉਂਦਾ ਹੀ ਰਹਿੰਦਾ ਹੈ। ਇੱਕੋ ਚੀਜ਼ ਐਸੀ ਹੈ ਜੋ ਮਨੁੱਖ ਨਹੀਂ ਜਾਣਦਾ, ਨਹੀਂ ਪਹਿਚਾਣਦਾ। ਜੋ ਹੈ ਤਾਂ ਉਸੇ ਦੇ ਪਾਸ, ਪਰ ਉਸਨੂੰ ਉਸਦਾ ਪਤਾ ਹੀ ਨਹੀਂ, ਭੁੱਲਿਆ ਹੋਇਆ ਹੈ। ਗੀਤਾ ਸੁਣ ਕੇ ਅਰਜੁਨ ਦੀ ਉਹੀ ਯਾਦਾਸ਼ਤ ਵਾਪਸ ਆ ਗਈ ਸੀ। ਉਹ ਯਾਦਾਸ਼ਤ, ਉਹ ਸਮ੍ਰਿਤੀ ਹੈ ਪਰਮਾਤਮਾ ਦੀ, ਜੋ ਹਿਰਦੇ ਦੇਸ਼ ਵਿੱਚ ਹੋ ਕੇ ਵੀ ਉਸ ਤੋਂ ਬੜੀ ਦੂਰ ਹੈ। ਉਸੇ ਨੂੰ ਮਨੁੱਖ ਪਾਉਣਾ ਚਾਹੁੰਦਾ ਹੈ, ਪਰ ਰਸਤਾ ਨਹੀਂ ਜਾਣਦਾ। ਮਨੁੱਖ ਸਿਰਫ ਕਲਿਆਣ ਮਾਰਗ ਤੋਂ ਹੀ ਅਣਜਾਣ ਹੈ। ਮੋਹ ਦਾ ਪਰਦਾ ਇੰਨਾ ਘਣਾ ਹੈ ਕਿ ਉਸ ਵੱਲ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ। ਉਸ ਮਹਾਂਪੁਰਸ਼ ਨੇ ਤੁਹਾਡੇ ਲਈ ਸਮਾਂ ਦਿੱਤਾ ਹੈ, ਉਸ ਕਰਮ ਨੂੰ ਸਪਸ਼ਟ ਕੀਤਾ ਹੈ। ਇਸੇ ਨੂੰ ਕਰਨ ਦਾ ਮਾਰਗ ਦਰਸ਼ਨ ਗੀਤਾ ਵਿੱਚ ਹੈ। ਗੀਤਾ ਮੁੱਖ ਰੂਪ ਨਾਲ ਇਹੋ ਦਿੰਦੀ ਹੈ। ਭੌਤਿਕ ਚੀਜ਼ਾਂ ਵੀ ਉਸ ਤੋਂ ਜ਼ਰੂਰ ਮਿਲਦੀਆਂ ਹਨ, ਪਰ ਸ੍ਰੇਸ਼ਟਤਾ ਦੀ ਯੋਗਤਾ ਉਹਨਾਂ ਪਿਆਰੀਆਂ ਚੀਜ਼ਾਂ ਤੋਂ ਉੱਚੀ ਹੈ। ਯੋਗ ਪ੍ਰਦਾਨ ਕਰਨ ਵਾਲੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਕਲਿਆਣ ਮਾਰਗ ਦੀ ਜਾਣਕਾਰੀ, ਉਸ ਦੀ ਸਾਧਨਾ ਅਤੇ ਪ੍ਰਾਪਤੀ ਸੱਚੇ ਗੁਰੂ ਤੋਂ ਹੁੰਦੀ ਹੈ। ਇੱਧਰ ਉੱਧਰ ਤੀਰਥਾਂ ਵਿੱਚ ਬਹੁਤ ਭਟਕਣ ਨਾਲ ਜਾਂ ਬਹੁਤੀ ਮਿਹਨਤ ਨਾਲ ਵੀ ਤਦ ਤੱਕ ਨਹੀਂ ਮਿਲਦਾ ਜਦ ਤੱਕ ਕੋਈ ਸੰਤ ਇਸ ਨੂੰ ਪਾਉਣ ਦੀ ਵਿਧੀ ਨਾ ਦੱਸੇ। ਅਧਿਆਇ 3 ਦੇ 34ਵੇਂ ਸ਼ਲੋਕ ਵਿੱਚ ਸ਼੍ਰੀ ਕ੍ਰਿਸ਼ਨ ਨੇ ਕਿਹਾ, ਅਰਜੁਨ, ਤੂੰ ਕਿਸੇ ਤਤਦਰਸ਼ੀ ਮਹਾਂਪੁਰਸ਼ ਕੋਲ ਜਾ ਕੇ ਭਲੀ ਭਾਂਤ ਦੰਡਵਤ ਪ੍ਰਣਾਮ ਕਰਕੇ, ਨਿਸ਼ਕਪਟ ਭਾਵਨਾ ਨਾਲ ਸੇਵਾ ਕਰਕੇ, ਪ੍ਰਸ਼ਨ ਪੁੱਛ ਕੇ ਉਸ ਗਿਆਨ ਨੂੰ ਪ੍ਰਾਪਤ ਕਰ। ਪ੍ਰਾਪਤੀ ਦਾ ਇੱਕ ਮਾਤਰ ਉਪਾਏ ਹੈ ਕਿਸੇ ਮਹਾਂਪੁਰਸ਼ ਦੀ ਸਮੀਪਤਾ ਅਤੇ ਉਹਨਾਂ ਦੀ ਸੇਵਾ। ਉਹਨਾਂ ਦੇ ਅਨੁਸਾਰ ਚਲਦੇ ਚਲਦੇ ਯੋਗ ਦੀ ਸਿੱਧੀ ਹੋਣ ਦੇ ਬਾਅਦ ਪ੍ਰਾਪਤੀ ਹੋਵੇਗੀ। ਅਧਿਆਇ 18 ਦੇ 18ਵੇਂ ਸ਼ਲੋਕ ਵਿੱਚ ਉਹਨਾਂ ਨੇ ਦੱਸਿਆ ਕਿ ਪਰਿਗਿਆਤਮ ਤਤਦਰਸ਼ੀ ਮਹਾਂਪੁਰਸ਼, ਗਿਆਨ ਅਰਥਾਤ ਜਾਣਨ ਦੀ ਵਿਧੀ ਅਤੇ ਗਿਆ ਪਰਮਾਤਮਾ ਤਿੰਨੋਂ ਕਰਮਾਂ ਦੇ ਪ੍ਰੇਰਕ ਹਨ। ਇਸ ਲਈ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਮਹਾਂਪੁਰਸ਼ ਹੀ ਕਰਮ ਦਾ ਵਸੀਲਾ ਹਨ, ਨਾ ਕਿ ਸਿਰਫ ਪੁਸਤਕ। ਪੁਸਤਕ ਤਾਂ ਇੱਕ ਨੁਸਖਾ ਹੈ। ਨੁਸਖਾ ਰਟਣ ਨਾਲ ਕੋਈ ਨਿਰੋਗੀ ਨਹੀਂ ਹੁੰਦਾ, ਬਲਕਿ ਉਸ ਨੂੰ ਅਮਲ ਵਿੱਚ ਲਿਆਉਣਾ ਹੈ। ਨਰਕ। ਅਧਿਆਇ 16 ਦੇ 16ਵੇਂ ਸ਼ਲੋਕ ਵਿੱਚ ਆਸੁਰੀ ਸੰਪੱਤੀ ਦਾ ਵਰਣਨ ਕਰਦੇ ਹੋਏ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਅਨੇਕ ਤਰ੍ਹਾਂ ਦੇ ਭਰਮਾਂ ਵਿੱਚ ਪਏ ਚਿੱਤ ਵਾਲੇ, ਮੋਹ ਵਿੱਚ ਫਸੇ ਆਸੁਰੀ ਸੁਭਾਅ ਵਾਲੇ ਮਨੁੱਖ ਅਪਵਿੱਤਰ ਨਰਕ ਵਿੱਚ ਡਿੱਗਦੇ ਹਨ। ਪ੍ਰਸ਼ਨ ਸੁਭਾਵਿਕ ਹੈ ਕਿ ਨਰਕ ਹੈ ਕੈਸਾ ਅਤੇ ਨਰਕ ਕਿਸ ਨੂੰ ਕਹਿੰਦੇ ਹਨ। ਇਸ ਬਾਰੇ ਵਿੱਚ ਉਹ ਸਪਸ਼ਟ ਕਰਦੇ ਹਨ ਕਿ ਮੇਰੇ ਨਾਲ ਦੁਏਸ਼ ਰੱਖਣ ਵਾਲੇ ਨਰਾਧਮਾਂ ਨੂੰ ਮੈਂ ਬਾਰ ਬਾਰ ਅਸੰਖ ਆਸਰੀ ਯੋਨੀਆਂ ਵਿੱਚ ਸੁੱਟਦਾ ਹਾਂ। ਇਹੋ ਨਰਕ ਹੈ। ਇਸ ਨਰਕ ਦਾ ਦਰਵਾਜ਼ਾ ਕਿਹੜਾ ਹੈ? ਉਹਨਾਂ ਨੇ ਦੱਸਿਆ ਕਿ ਕਾਮ, ਕ੍ਰੋਧ ਅਤੇ ਲੋਭ ਨਰਕ ਦੇ 3 ਦਰਵਾਜ਼ੇ ਹਨ, ਜਿਨ੍ਹਾਂ ਰਾਹੀਂ ਆਸੁਰੀ ਸੰਪੱਤੀ ਜਮ੍ਹਾਂ ਹੁੰਦੀ ਰਹਿੰਦੀ ਹੈ। ਇਸ ਲਈ ਮੁੜ ਮੁੜ ਕੀਟ ਪਤੰਗ ਪਸ਼ੂ ਆਦਿ ਯੋਨੀਆਂ ਵਿੱਚ ਪੈਣਾ ਹੀ ਨਰਕ ਹੈ। ਪਿੰਡਦਾਨ। ਪਹਿਲੇ ਅਧਿਆਏ ਵਿੱਚ ਯੋਗਮਈ ਅਰਜੁਨ ਨੂੰ ਡਰ ਸੀ ਕਿ ਯੁੱਧ ਵਿੱਚ ਹੋਣ ਵਾਲੇ ਨਰਸੰਹਾਰ ਨਾਲ ਪਿਤਰਾਂ ਨੂੰ ਪਿੰਡਦਾਨ ਅਤੇ ਅਰਪਣ ਕਰਨ ਵਾਲਾ ਕੋਈ ਨਾ ਰਹੇਗਾ। ਪਿੰਡੋਦਕ ਕ੍ਰਿਆ ਨਹੀਂ ਹੋ ਸਕੇਗੀ, ਪਿਤਰ ਗਿਰ ਜਾਣਗੇ। ਇਸ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ, ਅਰਜੁਨ, ਤੈਨੂੰ ਇਹ ਗਿਆਨ ਕਿੱਥੋਂ ਹੋ ਗਿਆ? ਪਿੰਡੋਦਕ ਕ੍ਰਿਆ ਨੂੰ ਯੋਗੇਸ਼ਵਰ ਨੇ ਅਗਿਆਨ ਕਿਹਾ ਅਤੇ ਦੱਸਿਆ ਕਿ ਜਿਸ ਤਰ੍ਹਾਂ ਕਸੇ ਪੁਰਾਣੇ ਕੱਪੜੇ ਸੁੱਟ ਕੇ ਮਨੁੱਖ ਨਵੇਂ ਕੱਪੜੇ ਬਦਲਦਾ ਹੈ, ਉਸੇ ਤਰ੍ਹਾਂ ਇਹ ਆਤਮਾ ਬਿਰਧ ਪੁਰਾਣੇ ਸਰੀਰ ਨੂੰ ਤਿਆਗ ਕੇ ਤਤਕਾਲ ਨਵਾਂ ਸਰੀਰ ਧਾਰਨ ਕਰਦਾ ਹੈ। ਇਹ ਸਰੀਰ ਬਸ ਇੱਕ ਕੱਪੜੇ ਵਰਗਾ ਹੈ। ਅਤੇ ਜਦ ਆਤਮਾ ਨੇ ਸਿਰਫ ਕੱਪੜਾ ਹੀ ਬਦਲਿਆ, ਉਹ ਮਰਿਆ ਨਹੀਂ ਸਰੀਰ ਹੀ ਬਦਲਿਆ ਹੈ, ਉਸਦੇ ਸੰਸਕਾਰ ਆਦਿ ਪਹਿਲੇ ਵਾਲੇ ਹੀ ਹਨ, ਤਾਂ ਇਹ ਭੋਜਨ ਅਰਥਾਤ ਪਿੰਡ ਦਾਨ, ਆਸਨ, ਸ਼ਈਆ ਅਰਥਾਤ ਬਿਸਤਰ, ਸਵਾਰੀ, ਆਵਾਸ ਜਾਂ ਜਲ ਆਦਿ ਨਾਲ ਕਿਸਨੂੰ ਤ੍ਰਿਪਤ ਕੀਤਾ ਜਾਂਦਾ ਹੈ। ਇਹੋ ਕਾਰਨ ਹੈ ਕਿ ਯੋਗੇਸ਼ਵਰ ਨੇ ਇਸ ਨੂੰ ਅਗਿਆਨ ਆਖਿਆ। ਅਧਿਆਇ 15 ਦੇ 7ਵੇਂ ਸ਼ਲੋਕ ਵਿੱਚ ਇਸੇ ਉੱਤੇ ਜ਼ੋਰ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਇਹ ਆਤਮਾ ਮੇਰਾ ਸਨਾਤਨ ਅੰਸ਼ ਹੈ, ਸਵਰੂਪ ਹੈ ਅਤੇ ਮਨ ਸਹਿਤ ਪੰਜੋਂ ਇੰਦਰੀਆਂ ਦੇ ਕ੍ਰਿਆਕਲਾਪ ਤੋਂ ਪੈਦਾ ਸੰਸਕਾਰਾਂ ਨੂੰ ਲੈ ਕੇ ਇਹ ਦੂਜਾ ਸਰੀਰ ਧਾਰਨ ਕਰ ਲੈਂਦਾ ਹੈ ਅਤੇ ਮਨ ਸਹਿਤ 6 ਇੰਦਰੀਆਂ ਨਾਲ ਅਗਲੇ ਸਰੀਰ ਵਿੱਚ ਵਿਸ਼ੇ ਭੋਗਾਂ ਨੂੰ ਭੋਗਦਾ ਹੈ। ਆਤਮਾ ਨੇ ਜਿਸ ਸਰੀਰ ਨੂੰ ਧਾਰਨ ਕੀਤਾ ਉੱਥੇ ਵੀ ਭੋਗ ਸਮੱਗਰੀ ਮੌਜੂਦ ਹੈ, ਤਾਂ ਪਿੰਡ ਦਾਨ ਕਿਉਂ ਕੀਤਾ ਜਾਂਦਾ ਹੈ? ਇੱਧਰ ਇੱਕ ਸਰੀਰ ਨੂੰ ਛੱਡਿਆ, ਉੱਧਰ ਦੂਜੇ ਸਰੀਰ ਨੂੰ ਧਾਰਨ ਕੀਤਾ, ਉਹ ਸਿੱਧਾ ਉਸ ਸਰੀਰ ਵਿੱਚ ਜਾਂਦਾ ਹੈ। ਵਿਚਕਾਰ ਕੋਈ ਰੁਕਾਵਟ ਨਹੀਂ, ਕੋਈ ਸਥਾਨ ਨਹੀਂ, ਤਾਂ ਹਜ਼ਾਰਾਂ ਪੀੜ੍ਹੀਆਂ ਦੇ ਪਿਤਰਾਂ ਦਾ ਅਨੰਤ ਕਾਲ ਤੋਂ ਪਿਆ ਰਹਿਣਾ ਅਤੇ ਉਹਨਾਂ ਦਾ ਅੰਨ, ਪਾਣੀ, ਵੰਸ਼ ਪਰੰਪਰਾ ਦੇ ਹੱਥਾਂ ਵਿੱਚ ਸੌਂਪਣਾ ਅਤੇ ਪਿੰਜਰੇ ਦੇ ਪੰਛੀ ਦੀ ਤਰ੍ਹਾਂ ਉਹਨਾਂ ਦਾ ਰੋਣਾ ਧੋਣਾ, ਪਤਨ ਆਦਿ ਸਿਰਫ ਅਗਿਆਨ ਹੀ ਹੈ। ਇਸੇ ਲਈ ਸ਼੍ਰੀ ਕ੍ਰਿਸ਼ਨ ਨੇ ਇਸ ਨੂੰ ਅਗਿਆਨ ਕਿਹਾ। ਪਾਪ ਤੇ ਪੁੰਨ। ਇਸ ਬਾਰੇ ਵਿੱਚ ਅਨੇਕ ਉਲਟੀਆਂ ਸਿੱਧੀਆਂ ਮਾਨਤਾਵਾਂ ਪ੍ਰਚਲਿਤ ਹਨ, ਪਰ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਰਜੋ ਗੁਣ ਤੋਂ ਪੈਦਾ ਇਹ ਕਾਮ ਕ੍ਰੋਧ ਭੋਗਾਂ ਤੋਂ ਕਦੇ ਵੀ ਤ੍ਰਿਪਤ ਨਾ ਹੋਣ ਵਾਲੇ ਮਹਾਪਾਪੀ ਹਨ, ਅਰਥਾਤ ਕਾਮ ਹੀ ਇੱਕ ਮਾਤਰ ਪਾਪੀ ਹੈ। ਪਾਪ ਦਾ ਮੂਲ ਕਾਮ ਹੈ, ਕਾਮਨਾਵਾਂ ਹਨ। ਇਹ ਕਾਮਨਾਵਾਂ ਰਹਿੰਦੀਆਂ ਕਿੱਥੇ ਹਨ? ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਇੰਦਰੀਆਂ, ਮਨ ਅਤੇ ਬੁੱਧੀ ਇਸ ਦੇ ਘਰ ਹਨ। ਜਦ ਵਿਕਾਰ ਤਨ ਵਿੱਚ ਨਹੀਂ ਮਨ ਵਿੱਚ ਹੁੰਦੇ ਹਨ, ਤਾਂ ਤਨ ਨੂੰ ਧੋਣ ਨਾਲ ਕੀ ਹੋਵੇਗਾ? ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਇਸ ਮਨ ਦੀ ਸ਼ੁੱਧੀ ਹੁੰਦੀ ਹੈ ਨਾਮ ਜਪਣ ਨਾਲ, ਧਿਆਨ ਨਾਲ, ਆਪਣੇ ਸਮਕਾਲੀ ਕਿਸੇ ਤੱਤਦਰਸ਼ੀ ਮਹਾਂਪੁਰਸ਼ ਦੀ ਸੇਵਾ ਨਾਲ, ਉਹਨਾਂ ਦੇ ਚਰਣਾਂ ਵਿੱਚ ਸਮਰਪਿਤ ਹੋਣ ਨਾਲ। ਇਸ ਦੇ ਲਈ ਸ਼੍ਰੀ ਕ੍ਰਿਸ਼ਨ ਅਧਿਆਇ 4 ਦੇ 34ਵੇਂ ਸ਼ਲੋਕ ਵਿੱਚ ਉਤਸਾਹ ਦਿੰਦੇ ਹਨ ਕਿ ਸੇਵਾ ਅਤੇ ਪ੍ਰਸ਼ਨ ਕਰਦੇ ਹੋਏ ਉਸ ਗਿਆਨ ਨੂੰ ਪ੍ਰਾਪਤ ਕਰੋ ਜਿਸ ਨਾਲ ਸਾਰੇ ਪਾਪ ਨਸ਼ਟ ਹੁੰਦੇ ਹਨ। ਅਧਿਆਇ 3 ਦੇ 13ਵੇਂ ਸ਼ਲੋਕ ਵਿੱਚ ਉਹਨਾਂ ਨੇ ਕਿਹਾ ਕਿ ਯੱਗ ਤੋਂ ਬਾਕੀ ਬਚੇ ਹੋਏ ਅੰਨ ਨੂੰ ਖਾਣ ਵਾਲੇ ਸੰਤ ਜਨ ਸਾਰੇ ਪਾਪਾਂ ਤੋਂ ਛੁੱਟ ਜਾਂਦੇ ਹਨ ਅਤੇ ਜੋ ਸਰੀਰਕ ਕਾਮਨਾਵਾਂ ਕਰਦੇ ਹਨ ਉਹ ਪਾਪੀ ਪਾਪ ਹੀ ਖਾਂਦੇ ਹਨ। ਇੱਥੇ ਯੋਗ ਚਿੰਤਨ ਦੀ ਇੱਕ ਨਿਯਤ ਕ੍ਰਿਆ ਹੈ ਜਿਸ ਨਾਲ ਮਨ ਵਿੱਚ ਪਏ ਹੋਏ ਚਲ ਅਚਲ ਜਗਤ ਦੇ ਸੰਸਕਾਰ ਮਿਟ ਜਾਂਦੇ ਹਨ, ਬਾਕੀ ਸਿਰਫ ਬ੍ਰਹਮ ਹੀ ਬਚਦਾ ਹੈ ਅਤੇ ਇਸ ਲਈ ਸਰੀਰ ਦੇ ਜਨਮ ਦਾ ਜੋ ਕਾਰਨ ਹੈ ਉਹੀ ਪਾਪ ਹੈ ਅਤੇ ਜੋ ਉਹ ਅੰਮ੍ਰਿਤ ਤੱਤ ਨੂੰ ਦਿਉਣ ਵਾਲਾ ਹੈ ਜਿਸ ਦੇ ਬਾਅਦ ਕਦੇ ਸਰੀਰ ਧਾਰਨ ਨਾ ਕਰਨਾ ਪਏ ਉਹੀ ਪੁੰਨ ਹੈ। ਅਧਿਆਇ 7 ਦੇ 29ਵੇਂ ਸ਼ਲੋਕ ਵਿੱਚ ਉਹ ਕਹਿੰਦੇ ਹਨ ਕਿ ਮੇਰੀ ਸ਼ਰਨ ਹੋ ਕੇ ਰੋਗ ਅਤੇ ਮੌਤ ਆਦਿ ਦੋਸ਼ਾਂ ਤੋਂ ਛੁੱਟਣ ਦਾ ਯਤਨ ਕਰਨ ਵਾਲੇ ਜਿਨ੍ਹਾਂ ਪੁੰਨ ਕਰਮੀ ਪੁਰਸ਼ਾਂ ਦਾ ਪਾਪ ਨਸ਼ਟ ਹੋ ਗਿਆ ਹੈ ਉਹ ਸਾਰੇ ਬ੍ਰਹਮ ਨੂੰ, ਸਾਰੇ ਕਰਮ ਨੂੰ, ਸਾਰੇ ਅਧਿਆਤਮ ਨੂੰ ਅਤੇ ਮੈਨੂੰ ਵੀ ਭਲੀ ਭਾਂਤ ਜਾਣਦੇ ਹਨ ਅਤੇ ਮੈਨੂੰ ਜਾਣ ਕੇ ਮੇਰੇ ਵਿੱਚ ਹੀ ਸਥਿਤ ਰਹਿੰਦੇ ਹਨ। ਇਸ ਲਈ ਪੁੰਨ ਕਰਮ ਉਹੀ ਹੈ ਜੋ ਰੋਗ ਅਤੇ ਮੌਤ ਆਦਿ ਦੋਸ਼ਾਂ ਤੋਂ ਉੱਪਰ ਲੈ ਜਾ ਕੇ ਸ਼ਾਸ਼ਵਤ ਦੀ ਜਾਣਕਾਰੀ ਅਤੇ ਉਸੇ ਵਿੱਚ ਸਦਾ ਲਈ ਸਥਿਤੀ ਦਿਉਂਦਾ ਹੈ ਅਤੇ ਜੋ ਜਨਮ ਮਰਨ ਦੁੱਖ ਦੋਸ਼ ਦੇ ਘੇਰੇ ਵਿੱਚ ਹੀ ਘੁਮਾਉਂਦਾ ਹੈ ਉਹੀ ਪਾਪ ਕਰਮ ਹੈ। ਅਧਿਆਇ 10 ਦੇ ਤੀਸਰੇ ਸ਼ਲੋਕ ਵਿੱਚ ਉਹ ਕਹਿੰਦੇ ਹਨ ਕਿ ਜੋ ਮੇਰੇ ਜਨਮ ਮਰਨ ਤੋਂ ਰਹਿਤ ਆਦਿ ਅੰਤ ਤੋਂ ਰਹਿਤ ਅਤੇ ਸਾਰਿਆਂ ਲੋਕਾਂ ਦੇ ਮਹਾਨ ਈਸ਼ਵਰ ਰੂਪ ਨੂੰ ਸਾਖਿਆਤ ਨਾਲ ਵਿਦਿਤ ਕਰ ਲੈਂਦਾ ਹੈ ਉਹ ਪੁਰਸ਼ ਜਨਮ ਮਰਨ ਦੇ ਬੰਧਨ ਵਾਲੇ ਮਨੁੱਖਾਂ ਵਿੱਚ ਗਿਆਨਵਾਨ ਹੈ ਅਤੇ ਐਸਾ ਗਿਆਨੀ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਲਈ ਸਾਖਿਆਤਕਾਰ ਦੇ ਨਾਲ ਹੀ ਸਾਰੇ ਪਾਪਾਂ ਤੋਂ ਛੁਟਕਾਰਾ ਹੁੰਦਾ ਹੈ। ਸੰਖੇਪ ਵਿੱਚ ਬਾਰ-ਬਾਰ ਜਨਮ ਮਰਨ ਦਾ ਕਾਰਨ ਹੀ ਪਾਪ ਹੈ ਅਤੇ ਜੋ ਉਸ ਤੋਂ ਬਚਾ ਕੇ ਸ਼ਾਸ਼ਵਤ ਪਰਮਾਤਮਾ ਵੱਲ ਮੋੜ ਦੇਵੇ, ਪਰਮ ਸ਼ਾਂਤੀ ਦੀ ਪ੍ਰਾਪਤੀ ਕਰਾ ਦੇਵੇ, ਉਹੀ ਪੁੰਨ ਹੈ। ਸੱਚ ਬੋਲਣਾ, ਸਿਰਫ ਆਪਣੀ ਮਿਹਨਤ ਦਾ ਖਾਣਾ, ਇਸਤਰੀਆਂ ਲਈ ਮਾਤਾ ਦੀ ਭਾਵਨਾ, ਇਮਾਨਦਾਰੀ ਆਦਿ ਵੀ ਇਸ ਪੁੰਨ ਕਰਮ ਦੇ ਸਹਾਇਕ ਅੰਗ ਹਨ। ਪਰ ਸਭ ਤੋਂ ਉੱਚੀ ਗੱਲ ਹੈ ਪਰਮਾਤਮਾ ਦੀ ਪ੍ਰਾਪਤੀ। ਜੋ ਇੱਕ ਪਰਮਾਤਮਾ ਦੀ ਸ਼ਰਧਾ ਨੂੰ ਖੰਡਿਤ ਕਰੇ ਉਹ ਪਾਪ ਹੈ। ਸੰਤ ਸਾਰੇ ਇੱਕ। ਗੀਤਾ ਅਧਿਆਇ 4 ਦੇ ਪਹਿਲੇ ਸ਼ਲੋਕ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਇਸ ਅਵਿਨਾਸ਼ੀ ਯੋਗ ਨੂੰ ਕਲਪ ਦੇ ਆਦਿ ਵਿੱਚ ਮੈਂ ਸੂਰਜ ਨੂੰ ਕਿਹਾ ਸੀ। ਪਰ ਸ਼੍ਰੀ ਕ੍ਰਿਸ਼ਨ ਦੇ ਪੂਰਵਕਾਲੀਨ ਇਤਿਹਾਸ ਵਿੱਚ ਜਾਂ ਕਿਸੇ ਸ਼ਾਸਤਰ ਵਿੱਚ ਕ੍ਰਿਸ਼ਨ ਨਾਮ ਦਾ ਕੋਈ ਉਲੇਖ ਨਹੀਂ ਮਿਲਦਾ। ਦਰਅਸਲ ਸ਼੍ਰੀ ਕ੍ਰਿਸ਼ਨ ਇੱਕ ਪੂਰਨ ਯੋਗੇਸ਼ਵਰ ਸਨ। ਉਹ ਇੱਕ ਅਵਿਅਕਤ ਅਤੇ ਅਵਿਨਾਸ਼ੀ ਸੱਤਾ ਵਿੱਚ ਸਥਿਤੀ ਵਾਲੇ ਸਨ। ਜਦੋਂ ਵੀ ਪਰਮਾਤਮਾ ਨਾਲ ਮਿਲਾਉਣ ਵਾਲੀ ਕ੍ਰਿਆ ਅਰਥਾਤ ਯੋਗ ਦਾ ਆਰੰਭ ਕੀਤਾ ਗਿਆ ਸੀ ਤਾਂ ਇਸੇ ਸਥਿਤੀ ਵਾਲੇ ਕਿਸੇ ਮਹਾਂਪੁਰਸ਼ ਨੇ ਹੀ ਕੀਤਾ ਸੀ। ਚਾਹੇ ਉਹ ਰਾਮ ਹੋਣ ਜਾਂ ਰਿਸ਼ੀ ਜਰਥੁਸਤ ਹੀ ਰਹੇ ਹੋਣ, ਬਾਅਦ ਵਾਲੇ ਸਮੇਂ ਵਿੱਚ ਇਹੋ ਉਪਦੇਸ਼ ਈਸਾ, ਮੁਹੰਮਦ, ਗੁਰੂ ਨਾਨਕ ਆਦਿ ਜਿਸ ਕਿਸੇ ਦੇ ਰਾਹੀਂ ਵੀ ਹੋਇਆ, ਕਿਹਾ ਸ਼੍ਰੀ ਕ੍ਰਿਸ਼ਨ ਨੇ ਹੀ। ਇਸ ਲਈ ਸਾਰੇ ਮਹਾਂਪੁਰਸ਼ ਇੱਕ ਹੀ ਹਨ। ਸਭ ਦੇ ਸਭ ਇੱਕੋ ਤੱਥ ਦਾ ਸਪਰਸ਼ ਕਰਕੇ ਇੱਕੋ ਸਵਰੂਪ ਨੂੰ ਪਾਉਂਦੇ ਹਨ। ਇਹ ਪਦ ਇੱਕੋ ਇੱਕ ਹੈ। ਅਨੇਕ ਪੁਰਸ਼ ਇਸ ਮਾਰਗ ਉੱਤੇ ਚੱਲਣਗੇ, ਪਰ ਜਦ ਪਾਉਣਗੇ ਤਾਂ ਇੱਕ ਹੀ ਪਦ ਨੂੰ ਪਾਉਣਗੇ। ਐਸੀ ਅਵਸਥਾ ਨੂੰ ਪ੍ਰਾਪਤ ਸੰਤ ਦਾ ਸਰੀਰ ਇੱਕ ਮਕਾਨ ਵਰਗਾ ਰਹਿ ਜਾਂਦਾ ਹੈ। ਉਹ ਸ਼ੁੱਧ ਆਤਮ ਸਵਰੂਪ ਹਨ। ਐਸੀ ਸਥਿਤੀ ਵਾਲਿਆਂ ਨੇ ਜਦੋਂ ਕਦੇ ਵੀ ਕੁਝ ਕਿਹਾ ਤਾਂ ਉਹ ਇੱਕ ਯੋਗੇਸ਼ਵਰ ਨੇ ਹੀ ਕਿਹਾ। ਸੰਤ ਕਿਧਰੇ ਨਾ ਕਿਧਰੇ ਤਾਂ ਜਨਮ ਲੈਂਦਾ ਹੀ ਹੈ। ਪੂਰਬ ਜਾਂ ਪੱਛਮ ਵਿੱਚ, ਕਾਲੇ ਜਾਂ ਗੋਰੇ ਪਰਿਵਾਰ ਵਿੱਚ, ਪਹਿਲਾਂ ਤੋਂ ਚਲੇ ਆਏ ਕਿਸੇ ਧਰਮ ਨੂੰ ਮੰਨਣ ਵਾਲਿਆਂ ਦੇ ਘਰ ਵਿੱਚ ਜਾਂ ਕਿਸੇ ਅਬੋਧ ਕਬੀਲੇ ਵਿੱਚ, ਆਮ ਜ਼ਿੰਦਗੀ ਜੀਣ ਵਾਲੇ ਕਿਸੇ ਗਰੀਬ ਦੇ ਘਰ ਜਾਂ ਅਮੀਰ ਦੇ ਘਰ। ਪਰ ਸੰਤ ਉਹਨਾਂ ਦੀ ਪਰੰਪਰਾ ਵਾਲਾ ਨਹੀਂ ਹੁੰਦਾ। ਉਹ ਤਾਂ ਆਪਣੇ ਨਿਸ਼ਾਨੇ ਨੂੰ, ਪਰਮਾਤਮਾ ਨੂੰ ਪਕੜਦੇ ਸਵਰੂਪ ਵੱਲ ਵਧਣ ਲੱਗਦਾ ਹੈ। ਉਹੀ ਹੋ ਜਾਂਦਾ ਹੈ। ਉਹਨਾਂ ਦੇ ਉਪਦੇਸ਼ ਵਿੱਚ ਜਾਤ ਪਾਤ, ਵਰਗ ਭੇਦ, ਅਮੀਰ ਗਰੀਬ ਦੀਆਂ ਦੀਵਾਰਾਂ ਨਹੀਂ ਰਹਿੰਦੀਆਂ। ਇੱਥੋਂ ਤੱਕ ਕਿ ਉਹਨਾਂ ਦੀ ਨਜ਼ਰ ਵਿੱਚ ਨਰ ਮਾਦਾ ਦਾ ਭੇਦ ਵੀ ਨਹੀਂ ਰਹਿ ਜਾਂਦਾ। ਮਹਾਂਪੁਰਸ਼ ਦੇ ਬਾਅਦ ਉਹਨਾਂ ਦੇ ਅਨੁਯਾਈ ਆਪਣਾ ਸੰਪਰਦਾਇ ਬਣਾ ਕੇ ਸੰਕੁਚਿਤ ਹੋ ਜਾਂਦੇ ਹਨ। ਕਿਸੇ ਮਹਾਂਪੁਰਸ਼ ਦੇ ਅਨੁਯਾਈ ਯਹੂਦੀ ਹੋ ਜਾਂਦੇ ਹਨ ਤਾਂ ਕਿਸੇ ਦੇ ਪਿੱਛੇ ਚੱਲਣ ਵਾਲੇ ਈਸਾਈ, ਮੁਸਲਮਾਨ, ਸਨਾਤਨੀ ਆਦਿ। ਪਰ ਇਹਨਾਂ ਦੀਵਾਰਾਂ ਨਾਲ ਸੰਤ ਦਾ ਕਦੇ ਕੋਈ ਸੰਬੰਧ ਨਹੀਂ ਹੁੰਦਾ। ਸੰਤ ਨਾ ਤਾਂ ਕੋਈ ਸੰਪਰਦਾਇਕ ਹੈ, ਨਾ ਕਿਸੇ ਜਾਤੀ ਦਾ। ਸੰਤ ਸੰਤ ਹੈ। ਉਹਨਾਂ ਨੂੰ ਕਿਸੇ ਸਮਾਜਿਕ ਸੰਗਠਨ ਵਿੱਚ ਸਮੇਟਣਾ ਗਲਤ ਹੈ। ਇਸ ਲਈ ਸਾਰੇ ਸੰਸਾਰ ਦੇ ਸੰਤਾਂ ਦੀ ਸਥਿਤੀ ਇੱਕ ਹੈ, ਚਾਹੇ ਉਹ ਕਿਸੇ ਕਬੀਲੇ ਵਿੱਚ ਜਨਮੇ ਹੋਣ, ਚਾਹੇ ਕਿਸੇ ਮਜ਼ਹਬ ਅਰਥਾਤ ਸੰਪਰਦਾਇ ਵਾਲੇ ਉਹਨਾਂ ਦੀ ਬਹੁਤ ਪੂਜਾ ਕਰਦੇ ਹੋਣ। ਕਿਸੇ ਵੀ ਸੰਪਰਦਾਇ ਦੇ ਅਸਰ ਵਿੱਚ ਆ ਕੇ ਐਸੇ ਸੰਤਾਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ, ਕਿਉਂਕਿ ਸੰਤ ਨਿਰਪੇਖ ਹਨ, ਨਿਰਲੇਪ ਹਨ। ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਪੈਦਾ ਹੋਇਆ ਸੰਤ ਨਿੰਦਿਆ ਦੇ ਯੋਗ ਨਹੀਂ ਹੁੰਦਾ। ਜੇ ਕੋਈ ਐਸਾ ਕਰਦਾ ਹੈ ਤਾਂ ਉਹ ਆਪਣੇ ਅੰਦਰ ਸਥਿਤ ਅੰਤਰਯਾਮੀ ਪਰਮਾਤਮਾ ਨੂੰ ਕਮਜ਼ੋਰ ਕਰਦਾ ਹੈ, ਆਪਣੇ ਅਤੇ ਪਰਮਾਤਮਾ ਦੇ ਵਿੱਚ ਦੂਰੀ ਪੈਦਾ ਕਰ ਲੈਂਦਾ ਹੈ, ਖੁਦ ਆਪਣਾ ਨੁਕਸਾਨ ਕਰਦਾ ਹੈ। ਸੰਸਾਰ ਵਿੱਚ ਜਨਮ ਲੈਣ ਵਾਲਿਆਂ ਵਿੱਚ ਜੇ ਤੁਹਾਡਾ ਕੋਈ ਸੱਚਾ ਸ਼ੁਭ ਚਿੰਤਕ ਹੈ ਤਾਂ ਸੰਤ ਹੀ ਹੈ। ਇਸ ਲਈ ਉਹਨਾਂ ਦੇ ਪ੍ਰਤੀ ਸੱਚੀ ਭਾਵਨਾ ਰੱਖਣਾ ਸੰਸਾਰ ਭਰ ਦੇ ਲੋਕਾਂ ਦਾ ਪਹਿਲਾ ਫਰਜ਼ ਹੈ। ਇਸ ਤੋਂ ਵੰਚਿਤ ਹੋਣਾ ਆਪਣੇ ਆਪ ਨੂੰ ਧੋਖਾ ਦੇਣਾ ਹੈ। ਵੇਦ। ਗੀਤਾ ਵਿੱਚ ਵੇਦ ਦਾ ਵਰਣਨ ਬਹੁਤ ਆਇਆ ਹੈ, ਪਰ ਕੁੱਲ ਮਿਲਾ ਕੇ ਸਿਰਫ ਰਸਤਾ ਦੱਸਣ ਵਾਲੀਆਂ ਨਿਸ਼ਾਨੀਆਂ ਅਰਥਾਤ ਮਾਈਲ ਸਟੋਨ ਹਨ। ਮੰਜ਼ਿਲ ਤੱਕ ਪਹੁੰਚ ਜਾਣ ਤੇ ਬਾਅਦ ਉਸ ਵਿਅਕਤੀ ਲਈ ਵੇਦ ਦੀ ਉਪਯੋਗਿਤਾ ਖਤਮ ਹੋ ਜਾਂਦੀ ਹੈ। ਅਧਿਆਇ 2 ਦੇ 45ਵੇਂ ਸ਼ਲੋਕ ਵਿੱਚ ਸ਼੍ਰੀ ਕ੍ਰਿਸ਼ਨ ਨੇ ਕਿਹਾ, ਅਰਜੁਨ, ਵੇਦ ਤਿੰਨਾਂ ਗੁਣਾਂ ਤੱਕ ਪ੍ਰਕਾਸ਼ ਪਾਉਂਦੇ ਹਨ, ਤੂੰ ਵੇਦਾਂ ਦੇ ਕਾਰਜ ਖੇਤਰ ਤੋਂ ਉੱਪਰ ਉੱਠ। ਅਧਿਆਇ 2 ਦੇ 46ਵੇਂ ਸ਼ਲੋਕ ਵਿੱਚ ਦੱਸਿਆ ਕਿ ਹਰ ਪਾਸਿਓਂ ਭਰਪੂਰ ਨਿਰਮਲ ਵਿਸ਼ਾਲ ਜਲ ਭੰਡਾਰ ਅਰਥਾਤ ਤਲਾਬ ਪ੍ਰਾਪਤ ਹੋਣ ਦੇ ਬਾਅਦ ਛੋਟੇ ਤਲਾਬ ਨਾਲ ਮਨੁੱਖ ਨੂੰ ਜਿਤਨਾ ਮਤਲਬ ਰਹਿ ਜਾਂਦਾ ਹੈ, ਚੰਗੀ ਤਰ੍ਹਾਂ ਬ੍ਰਹਮ ਨੂੰ ਜਾਣ ਲੈਣ ਵਾਲੇ ਮਹਾਂਪੁਰਸ਼ ਅਰਥਾਤ ਬ੍ਰਾਹਮਣ ਨੂੰ ਵੇਦਾਂ ਨਾਲ ਵੀ ਉਨਾ ਹੀ ਮਤਲਬ ਰਹਿ ਜਾਂਦਾ ਹੈ। ਪਰ ਦੂਜਿਆਂ ਲਈ ਤਾਂ ਵੇਦਾਂ ਦਾ ਉਪਯੋਗ ਹੈ ਹੀ। ਅਧਿਆਇ 8 ਦੇ 28ਵੇਂ ਸ਼ਲੋਕ ਵਿੱਚ ਕਿਹਾ, ਅਰਜੁਨ, ਮੈਨੂੰ ਤੱਤ ਤੋਂ ਚੰਗੀ ਤਰ੍ਹਾਂ ਜਾਣ ਲੈਣ ਤੇ ਯੋਗੀ ਵੇਦ, ਯੱਗ, ਤਪ, ਦਾਨ ਆਦਿ ਦੇ ਪੁੰਨ ਫਲਾਂ ਨੂੰ ਪਾਰ ਕਰਕੇ ਸਨਾਤਨ ਪਦ ਨੂੰ ਪ੍ਰਾਪਤ ਹੋ ਜਾਂਦਾ ਹੈ। ਅਰਥਾਤ ਜਦ ਵੇਦ ਜੀਵਿਤ ਹਨ, ਯੱਗ ਕਰਨਾ ਬਾਕੀ ਹੈ, ਤਦ ਤੱਕ ਸਨਾਤਨ ਪਦ ਦੀ ਪ੍ਰਾਪਤੀ ਨਹੀਂ ਹੈ। ਅਧਿਆਇ 15 ਦੇ ਪਹਿਲੇ ਸ਼ਲੋਕ ਵਿੱਚ ਕਿਹਾ ਕਿ ਉੱਪਰ ਪਰਮਾਤਮਾ ਹੀ ਜਿਸ ਦਾ ਮੂਲ ਹੈ, ਹੇਠਾਂ ਕੀਟ ਪਤੰਗਿਆਂ ਤੱਕ ਪ੍ਰਕਿਰਤੀ ਜਿਸ ਦੀਆਂ ਸ਼ਾਖਾਂ ਬਣ ਕੇ ਫੈਲੀ ਹੈ। ਸੰਸਾਰ ਐਸਾ ਪਿੱਪਲ ਦਾ ਇੱਕ ਅਵਿਨਾਸ਼ੀ ਬ੍ਰਿਖ ਹੈ, ਜੋ ਇਸ ਨੂੰ ਮੂਲ ਸਹਿਤ ਜਾਣਦਾ ਹੈ ਸੰਸਾਰ ਦਾ ਗਿਆਤਾ ਹੈ। ਇਸ ਜਾਣਕਾਰੀ ਦਾ ਸਰੋਤ ਜਾਂ ਵਸੀਲਾ ਮਹਾਂਪੁਰਸ਼ ਹੈ, ਉਹਨਾਂ ਰਾਹੀਂ ਦੱਸਿਆ ਹੋਇਆ ਸਿਮਰਨ ਹੈ। ਪੁਸਤਕ ਜਾਂ ਪਾਠਸ਼ਾਲਾ ਵੀ ਉਹਨਾਂ ਦੇ ਵੱਲ ਹੀ ਜਾਣ ਦੀ ਪ੍ਰੇਰਣਾ ਦਿੰਦੇ ਹਨ। ਓਮ। ਸ਼੍ਰੀ ਕ੍ਰਿਸ਼ਨ ਦੇ ਮਾਰਗ ਦਰਸ਼ਨ ਵਿੱਚ ਓਮ ਦੇ ਜਾਪ ਦਾ ਵਿਧਾਨ ਹੈ। अध्याय 7 दे 8वें श्लोक विच ओमकार मैं हां, अध्याय 8 दे 13वें श्लोक विच ओम नू जप अते मेरा ध्यान तर, अध्याय 9 दे 17वें श्लोक विच जानन योग पवित्र ओमकार मैं हां, अध्याय 10 दे 33वें श्लोक विच अखरां विच आकार हां, अध्याय 10 दे 25वें श्लोक विच वचना विच एक अखर मैं हां, अध्याय 17 दे 23वें श्लोक विच ओम तत् अते सत ब्रह्म दे परिचायक हन, अध्याय 17 दे 24वें श्लोक विच यज्ञ दान अते तप दियां क्रियावां ओम तो ही आरंभ हुंदियां हन। इसलिए श्री कृष्ण दे अनुसार ओम दा जाप बहुत जरूरी है, जिसकी विधि किसे अनुभवी महापुरुष तो सीखनी चाहिदी है। गीता दा ज्ञान ही शुद्ध मनुस्मृति। गीता आदि मानव महाराज मनु तो भी पहला प्रगट हुई है। अर्जुन इस अविनाशी योग नू मैं कल्प दे आदि विच सूरज नू कहा, अते सूरज ने मनु नू कहा, मनु ने उस नू सर्वण करके अपनी यादाश्त विच धारण कीता, क्योंकि सर्वण कीती हुई गल मन दी स्मृति विच ही रखी जा सकती है। इसे नू मनु ने राजा इक्ष्वाकु नू कहा। इक्ष्वाकु तो राज ऋषियां ने जानिया अते इस महत्वपूर्ण काल तो यह अविनाशी योग इसे धरती विच लुप्त हो गया। आरंभ विच कहन अते सर्वण करन दी ही परंपरा सी। लिखण बारे कोई सोच भी नहीं सकदा सी। मनु महाराज ने इसनू मानसिक स्मृति विच धारण कीता अते स्मृति दी परंपरा चलाई। इसलिए गीता दा ज्ञान ही शुद्ध मनुस्मृति है। जे भगवान ने यह ज्ञान मनु तो भी पहला सूरज नू कहा हुंदा ता इसनू सूरज स्मृति क्यों नहीं कहंदे। असल विच सूरज प्रकाशमान परमात्मा दा ओह अंश है जिस तो इस मानव जगत दी रचना हुई। भगवान श्री कृष्ण कहंदे हन मैं ही परम चेतन बीज रूप नाल पिता हां, कुदरत गर्भ धारण करण वाली माता है, ओह बीज रूप पिता सूरज है। सूरज परमात्मा दी ओह शक्ति है जिसने मनुख दी रचना कीती। ओह कोई व्यक्ति नहीं अते जिथे परमात्मा दे उसे ज्योतमई तेज तो मनुख दी रचना हुई। उस तेज विच ओह गीता दा ज्ञान भी फैलिया, अर्थात सूरज नू दस्या। सूरज ने अपने पुत्र मनु नू दस्या, इसे लई एह मनु स्मृति है। सूरज कोई व्यक्ति नहीं बीज है। भगवान श्री कृष्ण कहते हैं अर्जुन ओही पुरातन योग मैं तेरे लिए कहन लगा हां, तू प्यारा भगत है, अनन्य सखा है, अर्जुन बुद्धिमान सी, सच्चा अधिकारी सी। उसने प्रश्नादि झड़ी लगा दित्ती कि तुहाड़ा जन्म तो हुण होया है अते सूरज दा जन्म बहुत पहला होया सी। एह योग सूरज नू तुसी ही दस्या, एह मैं किवें मान लवा। इसे तरह वीह 25 प्रश्न उसने कीते। गीता दी समाप्ति तक उसते सारे प्रश्न खत्म हो गए। ता भगवान ने ओह प्रश्न आप कीते जो अर्जुन नहीं कर सकदा सी अते अर्जुन दे हित विच सन, अते उना दा समाधान कीता। अंत विच भगवान ने कहा अर्जुन कि तू मेरे उपदेश नू एकागर चित होके सरवण कीता है, कि मोह तो पैदा तेरा अज्ञान नष्ट होया।
नष्टो मोह स्मृतिर्लब्धा त्वत् प्रसादान मया च्युत, स्थितोऽस्मि गत संदेह करिष्ये वचनं तव।
हे भगवान, मेरा मोह नष्ट होया, मैं स्मृति नू प्राप्त होया हां। सिर्फ सुनिया ही नहीं, सगों मैं उसनू स्मृति विच धारण कर लिया है। मैं थोड़े आदेश का पालन करांगा, युद्ध करांगा। उसने धनुष चुक लिया, युद्ध होया, जित हासिल कीती। एक खालस धर्मा राज की स्थापना हुई, अते एक धर्म शास्त्र के रूप विच ओही आदि धर्म शास्त्र गीता फिर तो फैलन लगी। गीता थोड़ा आदि धर्म शास्त्र है। एहो ओह मनुस्मृति है जिसनू अर्जुन ने अपनी स्मृति विच धारण कीता सी। मनु दे अग्गे दे रचनावां दा जिक्र है। एक तां पिता तो मिली गीता, दूजा वेद मनु दे सामने उतरे, तीजी कोई रचना मनु दे समें विच प्रगट नहीं हुई सी। उस समें लिखण लिखाण दी कोई परंपरा नहीं सी, कागज कलम दा जमाना नहीं सी। इसलिए ज्ञान नू सुनन अते स्मृति विच धारण करन दी रीत सी। मनुखां दी उत्पत्ति जिस मानव तो होई, उस आदि मानव मनु महाराज ने वेद नू श्रुति अते गीता नू स्मृति दा सन्मान दिता। वेद मनु दे सामने उतरे सन, इना नू सुनो, एह सुनन योग हन। बाद विच चाहे इना नू भुल भी जाओ ता कोई हानि नहीं, पर गीता स्मृति विच है। सदा याद रखो, एह हर मनुख नू सदा रहन वाला जीवन, सदीवी शांति अते सदीवी खुशहाली, सुख शांति भरिया जीवन प्राप्त कराण वाला ईश्वरी ज्ञान है। भगवान ने कहा, अर्जुन, जे तू अहंकार वश मेरा उपदेश नहीं सुनेगा ता नष्ट हो जाएगा। अर्थात गीता दे उपदेशां दी अवहेलना करण वाला नष्ट हो जांदा है। अध्याय 15 दे अंतिम श्लोक विच भगवान ने कहा, एह गुप्त तो भी गुप्त शास्त्र मेरे राही कहा गया। इस दा तत जान के तू सारे ज्ञान अते परमेश्वर नू प्राप्त कर लेगा। अध्याय 16 दे अंतम दो श्लोकां विच कहा, इस शास्त्र विधि नू त्याग के कामनावां तो प्रेरित होके दूजियां विधियां नाल जो भजन करदे हन उना दे जीवन विच ना सुख है, ना खुशहाली है अते ना ही परम गति है। इसलिए अर्जुन, तेरे कर्तव अते अकर्तव संबंधी व्यवस्था लई एह शास्त्र ही प्रमाण है। इसका भली प्रकार अध्ययन कर अते फिर आचरण कर, तू मेरे विच निवास करेगा, अविनाशी पद प्राप्त करेगा, सदीवी जीवन सदीवी सुख शांति प्राप्त करेगा। गीता मनुस्मृति है अते भगवान श्री कृष्ण अनुसार गीता ही धर्म शास्त्र है। होर कोई शास्त्र नहीं, होर कोई स्मृति नहीं है। समाज विच मौजूद अनेक स्मृतियां गीता नू भुलाए जाण दा गलत नतीजा हन। स्मृतियां कुछ एक राजियां दी छत्र छाया विच लिखियां होईयां हन, जो समाज विच ऊंच नीच दी दीवार बनान अते उसनू कायम रखण दा उपाय हन। मनु दे नाम नाल प्रचारित ਅਤੇ ਮਨੂ ਸਮ੍ਰਿਤੀ ਕਹਾਉਣ ਵਾਲੀ ਰਚਨਾ ਵਿੱਚ ਮਨੂ ਦੇ ਸਮੇਂ ਦਾ ਮਾਹੌਲ ਵਰਣਿਤ ਨਹੀਂ ਕੀਤਾ ਗਿਆ ਹੈ। ਮੂਲ ਮਨੂ ਸਮ੍ਰਿਤੀ ਗੀਤਾ ਇੱਕ ਪਰਮਾਤਮਾ ਨੂੰ ਹੀ ਸੱਤ ਮੰਨਦੀ ਹੈ, ਉਸ ਵਿੱਚ ਲੀਨ ਕਰਾਉਂਦੀ ਹੈ, ਪਰ ਮੌਜੂਦਾ ਪ੍ਰਚਲਿਤ ਲਗਭਗ 164 ਸਮ੍ਰਿਤੀਆਂ ਪਰਮਾਤਮਾ ਦਾ ਨਾਮ ਤੱਕ ਨਹੀਂ ਲੈਂਦੀਆਂ, ਨਾ ਪਰਮਾਤਮਾ ਦੀ ਪ੍ਰਾਪਤੀ ਦੇ ਉਪਾਏ ਉੱਤੇ ਪ੍ਰਕਾਸ਼ ਕਰਾਉਂਦੀਆਂ ਹਨ। ਉਹ ਕੇਵਲ ਸਵਰਗ ਪ੍ਰਾਪਤੀ ਤੱਕ ਹੀ ਸੀਮਿਤ ਰਹਿ ਕੇ ਨਾ ਅਸਤੀ ਜੋ ਹੈ ਹੀ ਨਹੀਂ ਉਹਨਾਂ ਨੂੰ ਹੀ ਪ੍ਰੇਰਣਾ ਦਿੰਦੀਆਂ ਹਨ। ਮੋਕਸ਼ ਦਾ ਉਹਨਾਂ ਵਿੱਚ ਜ਼ਿਕਰ ਤੱਕ ਨਹੀਂ ਹੈ। ਮਹਾਂਪੁਰਸ਼ ਬਾਹਰੀ ਅਤੇ ਭੀਤਰੀ ਵਿਵਹਾਰ ਅਤੇ ਅਧਿਆਤਮਕ ਲੋਕ ਰੀਤ ਅਤੇ ਯਥਾਰਥ ਵੇਦ ਰੀਤ ਦੋਨਾਂ ਦੀ ਜਾਣਕਾਰੀ ਰੱਖਦਾ ਹੈ। ਇਹੋ ਕਾਰਨ ਹੈ ਕਿ ਸਾਰੇ ਸਮਾਜ ਨੂੰ ਮਹਾਂਪੁਰਸ਼ਾਂ ਨੇ ਰਹਿਣ ਸਹਿਣ ਦਾ ਢੰਗ ਦੱਸਿਆ ਅਤੇ ਇੱਕ ਮਰਿਆਦਾ ਪੂਰਨ ਵਿਵਸਥਾ ਦਿੱਤੀ। ਵਸਿਸ਼ਠ, ਵਿਸ਼ਵਾਮਿੱਤਰ, ਆਪ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ, ਮਹਾਤਮਾ ਬੁੱਧ, ਮੂਸਾ, ਈਸਾ, ਮੁਹੰਮਦ, ਰਾਮਦਾਸ, ਦਯਾਨੰਦ, ਗੁਰੂ ਗੋਬਿੰਦ ਸਿੰਘ ਆਦਿ ਅਨੇਕ ਮਹਾਂਪੁਰਸ਼ਾਂ ਨੇ ਐਸਾ ਕੀਤਾ, ਪਰ ਉਹ ਵਿਵਸਥਾਵਾਂ ਸਮੇਂ ਸਮੇਂ ਲਈ ਹੁੰਦੀਆਂ ਹਨ। ਪੀੜਿਤ ਸਮਾਜ ਨੂੰ ਭੌਤਿਕ ਵਸਤੂ ਪ੍ਰਦਾਨ ਕਰਨਾ ਯਥਾਰਥ ਨਹੀਂ ਹੈ। ਭੌਤਿਕ ਉਲਝਣਾਂ ਛਿੰਨ ਮਾਤਰ ਲਈ ਹਨ, ਸਦੀਵੀ ਨਹੀਂ ਹਨ। ਇਸ ਲਈ ਉਹਨਾਂ ਦਾ ਹੱਲ ਵੀ ਉਸ ਸਮੇਂ ਲਈ ਹੁੰਦਾ ਹੈ। ਉਹਨਾਂ ਨੂੰ ਸ਼ਾਸ਼ਵਤ ਵਿਵਸਥਾ ਦੇ ਰੂਪ ਵਿੱਚ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਵਿਵਸਥਾਕਾਰ ਸਮਾਜਿਕ ਵਿਕ੍ਰਿਤੀਆਂ ਨੂੰ ਮਹਾਂਪੁਰਸ਼ ਸੁਲਝਾਇਆ ਕਰਦੇ ਹਨ। ਜੇ ਇਹਨਾਂ ਨੂੰ ਨਾ ਸੁਲਝਾਇਆ ਜਾਏ ਤਾਂ ਗਿਆਨ ਬੈਰਾਗ ਤੋਂ ਪੈਦਾ ਪਰਮ ਤੱਤ ਦੀ ਸਾਧਨਾ ਕੌਣ ਸੁਣੇਗਾ? ਵਿਅਕਤੀ ਜਿਸ ਮਾਹੌਲ ਵਿੱਚ ਫਸਿਆ ਹੈ ਉਸਨੂੰ ਉੱਥੋਂ ਕੱਢ ਕੇ ਯਥਾਰਥ ਨੂੰ ਜਾਣਨ ਦੀ ਸਥਿਤੀ ਵਿੱਚ ਲਿਆਉਣ ਲਈ ਅਨੇਕਾਂ ਅਨੇਕ ਲਾਲਚ ਦਿੱਤੇ ਜਾਂਦੇ ਹਨ। ਉਸ ਸਿਲਸਿਲੇ ਵਿੱਚ ਮਹਾਂਪੁਰਸ਼ ਜਿਹੜੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ, ਕੋਈ ਵਿਵਸਥਾ ਦਿੰਦੇ ਹਨ, ਉਹ ਧਰਮ ਨਹੀਂ ਹੈ। ਉਸ ਨਾਲ 100-200 ਸਾਲ ਦੀ ਵਿਵਸਥਾ ਮਿਲਦੀ ਹੈ, 400-600 ਸਾਲ ਲਈ ਮਿਸਾਲ ਬਣਦੀ ਹੈ ਅਤੇ 1000-2000 ਸਾਲ ਵਿੱਚ ਉਹ ਸਮਾਜਿਕ ਅਵਿਸ਼ਕਾਰ ਨਵੀਆਂ ਪ੍ਰਸਥਿਤੀਆਂ ਦੇ ਨਾਲ ਨਾਲ ਬੇਜਾਨ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸਮਾਜਿਕ ਵਿਵਸਥਾ ਵਿੱਚ ਸ਼ਸਤਰ ਜ਼ਰੂਰੀ ਸੀ। ਕੀ ਹੁਣ ਉਸ ਤਲਵਾਰ ਦੀ ਉਚਿਤਤਾ ਸ਼ਸਤਰ ਦੀ ਜਗ੍ਹਾ ਤੇ ਹੈ? ਈਸਾ ਗਧੇ ਉੱਤੇ ਬੈਠਦੇ ਸਨ। ਖੋਤੇ ਦੇ ਬਾਰੇ ਵਿੱਚ ਉਹਨਾਂ ਰਾਹੀਂ ਦਿੱਤੀਆਂ ਹੋਈਆਂ ਵਿਵਸਥਾਵਾਂ ਦਾ ਅੱਜ ਕੀ ਉਪਯੋਗ ਹੈ? ਈਸਾ ਨੇ ਕਿਹਾ, ਕਿਸੇ ਦਾ ਗਧਾ ਨਾ ਚੁਰਾਓ। ਅੱਜ ਗਧਾ ਕੌਣ ਪਾਲਦਾ ਹੈ? ਇਸੇ ਤਰ੍ਹਾਂ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਉਸ ਸਮੇਂ ਦੇ ਸਮਾਜ ਨੂੰ ਸਮਾਜਿਕ ਰੂਪ ਨਾਲ ਵਿਵਸਥਿਤ ਕੀਤਾ, ਜਿਸ ਦਾ ਉਲੇਖ ਮਹਾਭਾਰਤ, ਭਾਗਵਤ ਆਦਿ ਗ੍ਰੰਥਾਂ ਵਿੱਚ ਹੈ। ਇਸ ਦੇ ਨਾਲ ਉਹਨਾਂ ਨੇ ਇਹਨਾਂ ਗ੍ਰੰਥਾਂ ਵਿੱਚ ਯਥਾਰਥ ਦਾ ਵੀ ਕਈ ਵਾਰ ਚਿਤਰਣ ਕੀਤਾ। ਪਰਮ ਕਲਿਆਣਕਾਰੀ ਸਾਧਨਾ ਅਤੇ ਭੌਤਿਕ ਵਿਵਸਥਾਵਾਂ ਦੇ ਮਾਰਗਦਰਸ਼ਨ ਨੂੰ ਮਿਲਾ ਕੇ ਪੇਸ਼ ਕਰਨ ਨਾਲ ਸਮਾਜ ਤੱਤ ਨਿਰਣਾਇਕ ਸਿਲਸਿਲੇ ਨੂੰ ਠੀਕ ਨਹੀਂ ਸਮਝ ਸਕਦਾ। ਭੌਤਿਕ ਵਿਵਸਥਾਵਾਂ ਨੂੰ ਸਮਾਜ ਜਿਉਂ ਦਾ ਤਿਉਂ ਨਹੀਂ ਬਲਕਿ ਵਧਾ ਚੜਾ ਕੇ ਗ੍ਰਹਿਣ ਕਰਦਾ ਹੈ, ਕਿਉਂਕਿ ਉਹ ਭੌਤਿਕ ਹੈ। ਮਹਾਂਪੁਰਸ਼ ਨੇ ਕਿਹਾ, ਐਸਾ ਕਹਿੰਦੇ ਹੋਏ ਇਹਨਾਂ ਵਿਵਸਥਾਵਾਂ ਲਈ ਉਹ ਮਹਾਂਪੁਰਸ਼ਾਂ ਦੀ ਦੁਹਾਈ ਵੀ ਦਿੰਦੇ ਹਨ। ਉਹ ਮਹਾਂਪੁਰਸ਼ ਦੀ ਅਸਲੀ ਕ੍ਰਿਆ ਅਰਥਾਤ ਕਰਮ ਨੂੰ ਤੋੜ ਮਰੋੜ ਕੇ ਉਸ ਨੂੰ ਭਰਮਮਈ ਭੰਬਲ ਭੂਸਿਆਂ ਵਿੱਚ ਪਾਉਣ ਵਾਲਾ ਬਣਾ ਦਿੰਦੇ ਹਨ। ਵੇਦ, ਰਮਾਇਣ, ਮਹਾਭਾਰਤ, ਬਾਈਬਲ, ਕੁਰਾਨ ਸਾਰਿਆਂ ਲਈ ਐਸੀਆਂ ਮਨ ਘੜੰਤ ਧਾਰਨਾਵਾਂ ਮੌਜੂਦ ਹਨ। ਗੀਤਾ ਹਰ ਮਨੁੱਖ ਲਈ। ਪਤੰਜਲੀ ਆਦਿ ਮਹਾਂਪੁਰਸ਼ਾਂ ਨੇ ਪਰਮ ਸ੍ਰੇਸ਼ਟਤਾਮਈ ਯੋਗਤਾ ਦੀ ਪ੍ਰਾਪਤੀ ਲਈ ਯਥਾਰਥ ਵਿਧੀ ਨੂੰ ਸਮਾਜਿਕ ਵਿਵਸਥਾ ਨਾਲੋਂ ਵੱਖ ਕਰਕੇ ਪੇਸ਼ ਕੀਤਾ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਵੀ ਇਸ ਨੂੰ ਅਲੱਗ ਕਰਕੇ ਪੇਸ਼ ਕਰਨਾ ਹੀ ਕਲਿਆਣਕਾਰੀ ਮੰਨਿਆ। ਉੱਤਮ ਅਧਿਕਾਰੀ ਦੇ ਲਈ ਹੀ ਉਹਨਾਂ ਨੇ ਇਸ ਨੂੰ ਕਿਹਾ। ਸ਼੍ਰੀ ਕ੍ਰਿਸ਼ਨ ਨੇ ਮੁੜ ਮੁੜ ਕਿਹਾ ਕਿ ਤੇਰੇ ਵਰਗੇ ਅਤਿਅੰਤ ਪ੍ਰੀਤ ਰੱਖਣ ਵਾਲੇ ਭਗਤ ਦੇ ਹਿੱਤ ਦੀ ਇੱਛਾ ਲਈ ਮੈਂ ਇਹ ਕਹਿੰਦਾ ਹਾਂ। ਇਹ ਅਤਿ ਗੂੜਾ ਰਹੱਸ ਹੈ। ਅੰਤ ਨੂੰ ਇਹਨਾਂ ਨੇ ਆਖਿਆ, ਜੋ ਭਗਤ ਨਹੀਂ ਹੈ ਤਾਂ ਇੰਤਜ਼ਾਰ ਕਰਕੇ ਉਸ ਨੂੰ ਰਾਹ ਉੱਤੇ ਲਿਆ ਕੇ ਫਿਰ ਉਸੇ ਦੇ ਲਈ ਕਹੋ। ਇਹੋ ਮਨੁੱਖ ਮਾਤਰ ਦੇ ਲਈ ਯਥਾਰਥ ਕਲਿਆਣ ਦਾ ਇੱਕੋ ਇੱਕ ਸਾਧਨ ਹੈ, ਜਿਸ ਦਾ ਸਿਲਸਿਲੇਵਾਰ ਬ੍ਰਿਤਾਂਤ ਸ਼੍ਰੀ ਕ੍ਰਿਸ਼ਨ ਦੁਆਰਾ ਕਹੀ ਹੋਈ ਗੀਤਾ ਹੈ। ਇਹ ਟੀਕਾ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਭਾਵ ਨੂੰ ਜਿਉਂ ਦਾ ਤਿਉਂ ਵਿਅਕਤ ਕਰਨ ਦੇ ਕਾਰਨ ਪ੍ਰਸਤੁਤ ਟੀਕਾ ਦਾ ਨਾਮ ਯਥਾਰਥ ਗੀਤਾ ਹੈ। ਗੀਤਾ ਆਪਣੇ ਆਪ ਵਿੱਚ ਪੂਰਨ ਸਾਧਨਾ ਗ੍ਰੰਥ ਹੈ। ਸੰਪੂਰਨ ਗੀਤਾ ਵਿੱਚ ਸ਼ੰਸ਼ਾ ਵਾਲੀ ਇੱਕ ਵੀ ਥਾਂ ਨਹੀਂ ਹੈ, ਅਤੇ ਜੇ ਕਿਧਰੇ ਸ਼ੰਸ਼ਾ ਹੈ ਤਾਂ ਉਹ ਬੌਧਿਕ ਪੱਧਰ ਉੱਤੇ ਜਾਣੀ ਨਹੀਂ ਜਾ ਸਕਦੀ, ਇਸੇ ਲਈ ਪ੍ਰਤੀਤ ਹੁੰਦੀ ਹੈ। ਇਸ ਲਈ ਜੇ ਕਿਧਰੇ ਸਮਝ ਵਿੱਚ ਨਾ ਆਏ ਤਾਂ ਕਿਸੇ ਤੱਤਦਰਸ਼ੀ ਮਹਾਂਪੁਰਸ਼ ਦੇ ਪਾਸ ਜਾ ਕੇ ਸਮਝਣ ਦੀ ਕੋਸ਼ਿਸ਼ ਕਰੋ।
ਤਦ ਵਿਧੀ ਪ੍ਰਣੀ ਪਾਤਿਨ ਪਰੀ ਪ੍ਰਸ਼ਨੇ ਨੇ ਸੇਵਿਆ ਉਪਦੇਸ਼ੰਤੀ ਤੇ ਗਿਆਨਮ ਗਿਆਨੀ ਨਸ ਤੱਤਵ ਦਰਸ਼ਿਨਾ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ।
ਬੇਨਤੀ। ਯਥਾਰਥ ਗੀਤਾ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੀ ਪਰਮ ਪਾਵਨ ਬਾਣੀ ਸ਼੍ਰੀਮਦ ਭਗਵਦ ਗੀਤਾ ਦਾ ਹੀ ਅਰਥ ਹੈ। ਇਸ ਵਿੱਚ ਤੁਹਾਡੇ ਹਿਰਦੇ ਅੰਦਰ ਸਥਿਤ ਪਰਮਾਤਮਾ ਦੀ ਪ੍ਰਾਪਤੀ ਦੇ ਵਿਧਾਨ ਦਾ ਪ੍ਰਾਪਤੀ ਹੋਣ ਦੇ ਬਾਅਦ ਕੀਤਾ ਹੋਇਆ ਚਿਤਰਣ ਹੈ। ਅਣਗਹਿਲੀ ਉਪੇਖਿਆ ਪੂਰਵਕ ਇਸ ਦਾ ਉਪਯੋਗ ਵਰਜਿਤ ਹੈ, ਨਹੀਂ ਤਾਂ ਅਸੀਂ ਆਪਣੇ ਮਕਸਦ ਦੀ ਜਾਣਕਾਰੀ ਤੋਂ ਵੰਚਿਤ ਰਹਿ ਜਾਵਾਂਗੇ। ਇਸ ਨੂੰ ਸ਼ਰਧਾ ਪੂਰਵਕ ਪੜ੍ਹਨ ਸੁਣਨ ਨਾਲ ਮਨੁੱਖ ਆਪਣੇ ਕਲਿਆਣ ਦੇ ਸਾਧਨ ਨਾਲ ਭਰਪੂਰ ਹੋ ਜਾਂਦਾ ਹੈ, ਅਤੇ ਜੇ ਥੋੜ੍ਹਾ ਜਿਹਾ ਵੀ ਅਮਲ ਕਰੇਗਾ ਤਾਂ ਪਰਮ ਸ੍ਰੇਸ਼ਟਤਾਮਈ ਯੋਗਤਾ ਨੂੰ ਪ੍ਰਾਪਤ ਕਰ ਲਏਗਾ, ਕਿਉਂਕਿ ਇਸ ਈਸ਼ਵਰ ਮਾਰਗ ਵਿੱਚ ਆਰੰਭ ਦਾ ਕਦੇ ਨਾਸ਼ ਨਹੀਂ ਹੁੰਦਾ। ਸਵਾਮੀ ਅੜਗੜਾਨੰਦ।